ਕਲਗੀਧਰ ਜੀ, ਸ੍ਰੀ ਅਨੰਦਪੁਰ ਸਾਹਿਬ ਵਿਚਾਰ ਕਰ ਰਹੇ ਨੇ ਵੀ ਮਸੰਦ ਖੋਟੇ ਹੋ ਗਏ ਨੇ। ਇਹ ਮਸੰਦੀ ਬਿਰਤੀ ਜਿਹੜੀ ਹੈ ਸੰਗਤਾਂ ਨੂੰ ਪਰੇਸ਼ਾਨ ਕਰ ਰਹੀ ਹੈ। ਸੰਗਤ ਦੇ ਕੋਲ ਜਾ ਕੇ ਜਬਰੀ ਪੈਸਾ ਲੈਂਦੇ ਨੇ, ਫਿਰ ਉਹ ਪੈਸਾ ਆਪਣੇ ਘਰ 'ਚ ਰੱਖਦੇ, ਗੁਰੂ ਘਰ ਨਹੀਂ ਪਹੁੰਚਦਾ ਕਰਦੇ, ਬਦ ਫੈਲੀਆਂ ਕਰ ਰਹੇ ਹਨ। ਗੁਰੂ ਪਾਤਸ਼ਾਹ ਨੇ ਮਸੰਦਾਂ ਨੂੰ ਸੋਧਾ ਲਾਉਣ ਵਾਸਤੇ ਖੇਡ ਰਚੀ। ਵਿਸਾਖੀ ਦਾ ਪੁਰਬ ਆਇਆ, ਚਾਰਾਂ ਦਿਸ਼ਾਵਾਂ ਵਿੱਚ ਜਿੰਨੀਆਂ ਸੰਗਤਾਂ ਨੇ ਸੁਨੇਹੇ ਭੇਜੇ ਕਿ ਵਿਸੋਏ ਵਾਲੇ ਦਿਨ, ਵਿਸਾਖੀ ਵਾਲੇ ਦਿਨ ਸਾਰੀ ਸੰਗਤ ਅਨੰਦਪੁਰ ਸਾਹਿਬ ਇਕੱਤਰ ਹੋਵੇ। ਮਸੰਦ ਵੀ ਆਏ, ਸੰਗਤਾਂ ਵੀ ਆਈਆਂ। ਜਦੋਂ ਮਾਇਆ ਸਤਿਗੁਰਾਂ ਦੇ ਚਰਨਾਂ 'ਚ ਭੇਟਾਵਾਂ ਅਰਪਣ ਕੀਤੀਆਂ, ਉਹਦਾ ਹਿਸਾਬ ਕਿਤਾਬ ਅਗਲੇ ਦਿਨ ਜਦੋਂ ਵੇਖਿਆ, ਸਤਿਗੁਰਾਂ ਨੇ ਨਿਗਾਹ ਮਾਰੀ ਕਿ ਪਹਿਲਾਂ ਨਾਲੋਂ ਜਿੰਨੀ ਸੰਗਤ ਪਹਿਲਾਂ ਆਉਂਦੀ ਸੀ ਉਸ ਤੋਂ ਵੱਧ ਸੰਗਤ ਆਈ ਹੈ, ਪਰ ਜਿਹੜੀ ਮਾਇਆ ਹੈ ਜਾਂ ਭੇਟਾਵਾਂ ਨੇ ਉਹਦੀ ਚੜ੍ਹਤ ਘੱਟ ਚੜ੍ਹੀ। ਮਸੰਦ ਸਾਦਲੇ ਮਹਾਰਾਜ ਜੀ ਨੇ ਪੁੱਛਿਆ, ਹਾਂ ਭਾਈ ਮਸੰਦੋਏ, ਜਿੰਨੀ ਚੜ੍ਹਤ ਪਹਿਲਾਂ ਆਉਂਦੀ ਸੀ ਸੰਗਤ ਵੱਲੋਂ ਉਨੀ ਆਈ ਨਹੀਂ, ਕੀ ਕਾਰਨ? ਕਹਿਣ ਲੱਗੇ ਜੀ, ਜਿਹੜੇ ਤੁਹਾਡੇ ਧਨੀ ਸ਼ਾਹੂਕਾਰ ਸਿੱਖ ਪਹਿਲਾਂ ਦਸਵੰਧ ਦਿੰਦੇ ਸੀ ਉਹ ਚੜ੍ਹਾਈ ਕਰ ਗਏ ਨੇ, ਹੁਣ ਗਰੀਬ ਗੁਰਬੇ ਸਿੱਖ ਨੇ, ਉਹਨਾਂ ਤੇ ਤੁਸੀਂ ਕਿਰਪਾ ਨਹੀਂ ਕਰਦੇ। ਜੇ ਤੁਸੀਂ ਉਹਨਾਂ ਤੇ ਕਿਰਪਾ ਕਰੋਗੇ, ਉਹਨਾਂ ਦੇ ਵਾਧੇ ਵਧਣਗੇ, ਕਾਰੋਬਾਰ ਤੇ ਉਹ ਵੱਧ ਮਾਇਆ ਦੇਣਗੇ, ਅਸੀਂ ਵੱਧ ਲੈ ਆਵਾਂਗੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਥੋੜਾ ਜਿਹਾ ਫਿਰ ਬੀਰਸ ਵਿੱਚ ਆ ਕੇ ਜਦੋਂ ਮਸੰਦਾਂ ਵੱਲ ਵੇਖਿਆ ਵੀ ਤੁਸੀਂ ਇਹ ਖੋਟੇ ਬਚਨ ਕਿਉਂ ਕਰਦੇ ਹੋ, ਉਹਨਾਂ ਮਸੰਦਾਂ ਨੂੰ ਜਿਵੇਂ ਪਾਤਸ਼ਾਹ ਨੇ ਤਾੜਨਾ ਕੀਤੀ ਹੈ, ਤੇ ਚੇਤੋ ਮਸੰਦ ਦੀ ਜਿਹੜੀ ਖੋਟ ਹੈ ਉਹ ਪ੍ਰਗਟ ਹੋ ਕੇ ਆ ਰਹੀ। ਚੇਤੋ ਮਸੰਦ ਜਿਹੜਾ ਸੀ ਉਹ ਅਨੰਦਪੁਰ ਸਾਹਿਬ ਦਾ ਬਹੁਤ ਵੱਡਾ ਮਸੰਦ ਸੀ, ਜਿੰਨੇ ਛੋਟੇ ਮੋਟੇ ਮਸੰਦ ਸੀ ਉਹਦੇ ਅਧੀਨ ਸੀ। ਉਹ ਮਸੰਦ ਚੇਤੋ ਨੂੰ ਲਿਆ ਕੇ ਬਹੁਤ ਸਾਰੀ ਮਾਇਆ ਅਰਦਾਸੇ ਕਰਦੇ ਸੀ, ਆਲੇ ਦੁਆਲੇ ਉਗਰਾਹੀ ਵੀ ਚੇਤੋ ਹੀ ਕਰਨ ਜਾਂਦਾ ਸੀ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਵੇਂ ਸਾਰੀ ਖੇਡ ਵਰਤਾ ਰਹੇ ਨੇ, ਮਸੰਦਾਂ ਨੂੰ ਦੰਡ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦਿਆਂ 'ਚ ਵਸਾਈਏ। ਸੰਗਤ ਜੀ, ਬਾਜਾਂ ਵਾਲੇ ਸਾਹਿਬ ਨੇ ਆਪਣੇ ਸਿੱਖਾਂ ਨਾਲ ਇੰਨਾ ਪ੍ਰੇਮ ਕੀਤਾ ਹੈ, ਇੰਨਾ ਪਿਆਰ ਕੀਤਾ ਆਪਣੇ ਸਿੱਖਾਂ ਨੂੰ, ਆਪਣੇ ਖਾਲਸੇ ਨੂੰ, ਕਿ ਦੁਨੀਆਂ ਦੇ ਕਿਸੇ ਰਹਿਬਰ ਨੇ, ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਆਪਣੇ ਸੇਵਕਾਂ ਨੂੰ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਪ੍ਰੇਮ ਸਤਿਗੁਰੂ ਕਲਗੀਧਰ ਜੀ ਨੇ ਆਪਣੇ ਪੰਥ ਨੂੰ, ਖਾਲਸੇ ਨੂੰ ਕੀਤਾ ਹੈ। ਸਿਖਰੀ ਕੀਤਾ ਪ੍ਰੇਮ ਦਾ ਸਤਿਗੁਰੂ ਜੀ ਨੇ, ਬੜੀ ਕਿਰਪਾ ਸਤਿਗੁਰੂ ਜੀ ਨੇ ਆਪਣੇ ਪੰਥ ਤੇ ਆਪਣੇ ਖਾਲਸੇ ਤੇ ਕੀਤੀ ਹੈ। ਆਖਿਆ ਇਹ ਸੁਖੀ ਬਸਾ ਮੋਰੋ ਪਰਿਵਾਰਾ, ਜਿੰਨਾ ਗੁਰੂ ਕੇ ਸਿੱਖਾਂ ਦੀ ਸੰਗਤ ਦਾ ਪਰਿਵਾਰ ਹੈ, ਮਹਾਰਾਜ ਕਹਿੰਦੇ ਮੇਰਾ ਇਹ ਪਰਿਵਾਰ ਸੁਖੀ ਵਸੇ। ਆਪਣੇ ਪਰਿਵਾਰ ਨੂੰ ਪਾਤਸ਼ਾਹ ਨੇ ਕੁਰਬਾਨ ਕਰ ਦਿੱਤਾ, ਗੁਰੂ ਪੰਥ ਤੋਂ ਆਪਣੇ ਪਰਿਵਾਰ ਨੂੰ, ਸਰਬੰਸ ਨੂੰ ਦਾਨ ਕਰ ਦਿੱਤਾ, ਪਰ ਮੇਰੇ ਪਾਤਸ਼ਾਹ ਨੇ ਖਾਲਸੇ ਪੰਥ ਨਾਲ ਪ੍ਰੀਤ ਨਿਭਾਈ ਹੈ। ਇੰਨਾ ਪ੍ਰੇਮ ਕਿ ਜਦੋਂ ਚਮਕੌਰ ਦੀ ਗੜੀ ਵਿੱਚ ਪੰਜਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਿਆਈ ਦਿੱਤੀ, ਆਪਣੀ ਜਗ੍ਹਾ, ਆਪਣੀ ਕਲਗੀ, ਆਪਣੇ ਸ੍ਰੀ ਸਾਹਿਬ, ਆਪਣੇ ਸਿੰਘਾਂ ਦੇ ਗਾਤਰੇ ਸਜਾ ਕੇ ਨਮਸਕਾਰ ਕਰਕੇ ਕਹਿੰਦੇ ਖਾਲਸਾ ਮੋਹ ਮੈਂ ਖਾਲਸੇ ਮੈਂ। ਆਪਣੇ ਕੋਲ ਕੁਝ ਵੀ ਲੁਕਾ ਕੇ ਨਹੀਂ ਰੱਖਿਆ, ਸਭ ਕੁਝ ਆਪਣੇ ਪੰਥ ਦੇ ਹਵਾਲੇ ਕਰ ਦਿੱਤਾ। ਐਸੇ ਦੀਨ ਦਿਆਲ ਸਤਿਗੁਰੂ ਤੇ ਪੰਥ ਨੇ ਵੀ ਕਲਗੀਧਰ ਨਾਲ ਕੋਈ ਘੱਟ ਪ੍ਰੀਤ ਨਹੀਂ ਕੀਤੀ, ਪੰਥ ਨੇ ਵੀ, ਗੁਰੂ ਕੇ ਸਿੱਖਾਂ ਨੇ ਵੀ ਸਤਿਗੁਰਾਂ ਨਾਲ ਇੰਨੀ ਪ੍ਰੀਤ ਕੀਤੀ ਕਿ ਸਤਿਗੁਰਾਂ ਦੀ ਪ੍ਰੀਤ ਦੀ ਬਦੌਲਤ ਆਪਣਾ ਆਪਾ ਗੁਰਸਿੱਖਾਂ ਨੇ ਖੁਆ ਲਿਆ, ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਪਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦਾ ਸੰਗ ਨਹੀਂ ਛੱਡਿਆ। ਬਲਿਆਰ ਜਾਈਏ ਗੁਰੂ ਤੇ ਗੁਰੂ ਦੇ ਪੰਥ ਤੋਂ, ਧੰਨ ਗੁਰੂ, ਧੰਨ ਗੁਰੂ ਪਿਆਰੇ। ਸਤਿਗੁਰੂ ਜੀ ਵੀ ਧੰਨ ਨੇ ਤੇ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਵੀ ਧੰਨ ਹਨ। ਐਸੇ ਬਾਜਾਂ ਵਾਲੇ ਸਾਹਿਬ ਨਾ ਹੁੰਦੇ ਪੂਰੇ ਹਿੰਦੁਸਤਾਨ ਦੀ ਦਸ਼ਾ ਕਿਹੋ ਜੀ ਹੁੰਦੀ, ਇਹਦਾ ਅੰਦਾਜ਼ਾ ਮਹਾਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਨੇ ਲਾਇਆ ਹੈ। ਉਹ ਕਹਿੰਦੇ ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ, ਧਰਮ ਤਸਕ ਜਾਤੇ, ਬਰਨ ਗਰਕ ਜਾਤੇ, ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਸਿੰਘ ਸਜਾਇਆ। ਅੱਜ ਤਾਂ ਮਿੰਨਤਾਂ ਕਰਨੀਆਂ ਪੈਂਦੀਆਂ, ਕਹਿਣਾ ਪੈਂਦਾ ਭਾਈ ਪੌਲ ਛਕ ਲੋ, ਖੰਡੇ ਦੀ ਪੌਲ ਛਕ ਲੋ। ਸਮਾਂ ਇਹੋ ਜਿਹਾ ਆਉਣਾ ਸੰਗਤ ਜੀ, ਪੰਜ ਪਿਆਰੇ ਨਹੀਂ ਲੱਭਣੇ ਤੁਹਾਨੂੰ ਅੰਮ੍ਰਿਤ ਛਕਣ ਵਾਸਤੇ, ਔਰ ਇਹ ਸਮਾਂ ਆਉਂਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਣਾ। ਪੰਜ ਪਿਆਰੇ ਖੰਡੇ ਦੀ ਪੌਲ ਛਕਣ ਵਾਸਤੇ ਨਹੀਂ ਲੱਭਣੇ, ਤਰਸਾਂਗੇ ਕਿ ਸਾਨੂੰ ਕੋਈ ਅੰਮ੍ਰਿਤ ਛਕਾ ਦੇ। ਇਹੋ ਜੇ ਸਮੇਂ ਚ ਪੰਥ ਪਹਿਲਾਂ ਵੀ ਗੁਜ਼ਰਿਆ ਤੇ ਲੰਘਿਆ। ਜਦੋਂ ਖਾਲਸਾ ਜੰਗਲਾਂ ਦੀਆਂ ਝੱਲਾਂ ਚ ਰਹਿੰਦਾ, ਸਿੰਘ ਨਹੀਂ ਸੀ ਲੱਭਦੇ ਕਿ ਅੰਮ੍ਰਿਤ ਛਕੀਏ ਕਿਹਨਾਂ ਕੋਲੋਂ ਛਕੀਏ। ਇਹੋ ਜੇ ਹਾਲਾਤ ਸਨ ਤੇ ਅੱਜ ਜੇ ਸਾਨੂੰ ਘਰ ਘਰ ਦੇ ਵਿੱਚ ਇਹ ਸਹੂਲਤ ਪ੍ਰਾਪਤ ਹੈ, ਅਸੀਂ ਫਿਰ ਵੀ ਖੰਡੇ ਬਾਟੇ ਦੀ ਪੌਲ ਛਕਣ ਵੇਲੇ ਆਲਸ ਕਰਦੇ ਹਾਂ, ਕਹਿੰਦੇ ਸਾਡੇ ਕੋਲ ਰਹਿਤ ਨਹੀਂ ਰੱਖੀ ਜਾਣੀ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ, ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਸੁਨ ਗੁਰ ਕਈ ਤਜੋ ਚਤਰਾਈ।
ਕਲਗੀਧਰ ਜੀ ਮਸੰਦਾਂ ਨੂੰ ਕਹਿੰਦੇ, ਉਹ ਮਸੰਦੋ ਆ ਚਤਰਾਈ ਛੱਡ ਦਿਓ, ਚਲਾਕੀ ਛੱਡ ਦਿਓ, ਕਿਉਂਕਿ ਇਹਨਾਂ ਨੇ ਚਲਾਕੀ ਨਾਲ ਜਵਾਬ ਦਿੱਤਾ ਵੀ ਜਿਹੜੇ ਸ਼ਾਹੂਕਾਰ ਧਨਾੜ ਸਿੱਖ ਸੀ ਉਹ ਚੜ੍ਹਾਈ ਕਰ ਗਏ, ਜਿਹੜੇ ਖੁੱਲੀ ਮਾਇਆ ਦਿੰਦੇ ਸੀ, ਹੁਣ ਤੇ ਗਰੀਬ ਹੀ ਸਿੱਖ ਰਹਿ ਗਏ ਨੇ ਤੁਹਾਡੇ। ਮਹਾਰਾਜ ਜੀ ਕਹਿੰਦੇ, ਉਹ ਮਸੰਦੋ ਇਹ ਚਤਰਾਈ ਛੱਡ ਦਿਓ, ਇਹ ਚਲਾਕੀ ਤਿਆਗ ਦਿਓ, ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਚ ਚਲਾਕੀਆਂ ਨਹੀਂ ਚੱਲਦੀਆਂ।
ਜਥਾ ਪੇਟ ਪੂਰਬ ਠਹਿਰਾਈ।
ਜਿਵੇਂ ਪਹਿਲਾਂ ਭੇਟਾਵਾਂ ਤੁਸੀਂ ਲਿਆ ਕੇ ਹਾਜ਼ਰ ਕਰਦੇ ਹੋ, ਤੁਹਾਡੇ ਤੇ ਮੁਕਰਰ ਕੀਤੀਆਂ ਹੋਈਆਂ, ਇਲਾਕਾ ਮੁਕਰਰ ਕੀਤਾ ਹੋਇਆ ਕਿ ਤੁਸੀਂ ਸੰਗਤ ਕੋਲ ਇੱਥੋਂ ਇੰਨੀ ਉਗਰਾਹੀ ਹੁੰਦੀ ਉਹ ਲੈ ਕੇ ਆਉਣੀ ਹੈ, ਇੱਥੋਂ ਇੰਨੀ ਹੁੰਦੀ ਲੈ ਕੇ ਆਉਣੀ ਹੈ। ਸੰਗਤ ਤਾਂ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਤੁਸੀਂ ਕਹਿੰਦੇ ਹੋ ਜੀ ਘਾਟਾ ਪੈ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚਲਾਕੀ ਵਾਲੇ ਜਵਾਬ ਇੱਥੇ ਨਹੀਂ ਚੱਲਣੇ। ਜਿਵੇਂ ਪਹਿਲਾਂ ਭੇਟਾਵਾਂ ਲਿਆ ਕੇ ਹਾਜ਼ਰ ਕਰਦੇ ਰਹੇ ਹੋ, ਉਸੇ ਤਰ੍ਹਾਂ ਹੀ ਭੇਟਾਵਾਂ ਲਿਆ ਕੇ ਹਾਜ਼ਰ ਕਰੋ।
ਦੇਤ ਰਹੇ ਸੋਈ ਅਬ ਦੀਜੇ।
ਜਿਵੇਂ ਪਹਿਲਾਂ ਲਿਆ ਕੇ ਭੇਟਾਵਾਂ ਹਾਜ਼ਰ ਕਰਦੇ ਰਹੇ, ਉਸੇ ਤਰ੍ਹਾਂ ਹੀ ਲਿਆ ਕੇ ਹੁਣ ਹਾਜ਼ਰ ਕਰੋ। ਇਸ ਤਰ੍ਹਾਂ ਨਹੀਂ ਚੱਲਣਾ, ਜਿਹੜੀਆਂ ਪਹਿਲਾਂ ਬਦ ਨੀਤੀਆਂ ਤੁਸੀਂ ਕਰਨੀਆਂ ਸੀ ਕਰ ਲਈਆਂ ਹਨ, ਜਿਹੜੀਆਂ ਖੋਟਾਂ ਪਹਿਲਾਂ ਕਰਨੀਆਂ ਸੀ ਉਹ ਕਰ ਲਈਆਂ, ਹੁਣ ਨਹੀਂ ਚੱਲਣੀਆਂ। ਇਹ ਖੋਟ ਤਿਆਗ ਕੇ ਜਿਵੇਂ ਪਿਟਾਵਾਂ ਪਹਿਲਾਂ ਲਿਆ ਕੇ ਹਾਜ਼ਰ ਕਰਦੇ ਸੀ, ਉਸੇ ਤਰ੍ਹਾਂ ਹੀ ਲਿਆ ਕੇ ਹਾਜ਼ਰ ਕਰੋ।
ਪੂਰਾ ਕਰੋ ਨਾ ਘਾਟਾ ਕੀਜੇ।
ਪੂਰਾ ਕਰੋ, ਘਾਟਾ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਦੇ ਖਜ਼ਾਨੇ ਵਧਦੇ ਹਨ, ਬੜੇ ਬੜੇ ਦਾਨੀ ਗੁਰਸਿੱਖ ਨੇ ਜਿਹੜੇ ਬੇਅੰਤ ਦਾਨ ਕਰਦੇ ਹਨ। ਤੁਸੀਂ ਇਹ ਗੱਲ ਕਹਿ ਕੇ ਕਿਵੇਂ ਆਪਣਾ ਪੱਲਾ ਛਡਾਉਣਾ ਚਾਹੁੰਦੇ ਹੋ ਜੀ, ਜਿਹੜੇ ਦਾਨੀ ਸਿੱਖ ਸੀ ਤਾਂ ਧਨਾੜ ਉਹ ਚੜ੍ਹਾਈ ਕਰ ਗਏ, ਪੂਰੇ ਹੋ ਗਏ। ਪਾਤਸ਼ਾਹ ਕਹਿੰਦੇ, ਪੂਰਾ ਕਰੋ, ਇੱਕ ਇੱਕ ਹਿਸਾਬ ਕਿਤਾਬ ਇੱਥੇ ਹਾਜ਼ਰ ਕਰੋ, ਇੱਥੇ ਘਾਟਾ ਨਹੀਂ ਚੱਲਣਾ।
ਫਿਕਰ ਕਰੋ ਜੇਤਾ ਧਨ ਰਹਿਓ।
ਮਹਾਰਾਜ ਫਿਰ ਵੀ ਇਹਨਾਂ ਨੂੰ ਮੌਕਾ ਦੇ ਰਹੇ ਨੇ ਵੀ ਜੇ ਸੁਧਰਨ ਦਾ ਮੌਕਾ ਹੀ ਦੇ ਰਹੇ ਆ। ਕਹਿੰਦੇ ਫਿਕਰ ਕਰੋ, ਯਾਦ ਕਰੋ ਵੀ ਕਿੱਥੇ ਆ ਧਨ, ਕਿਉਂਕਿ ਪੈਸਾ ਤਾਂ ਘਰ ਛੱਡ ਆਏ ਸੀ ਆਪਣੇ। ਜੇ 1000 ਆਇਆ ਤੇ ਉਹਦੇ ਚ 800 ਘਰ ਰੱਖ ਆਏ, 200 ਸਤਿਗੁਰਾਂ ਵਾਸਤੇ ਲੈ ਆਏ, ਏਦਾਂ ਦੀ ਮਾੜੀ ਕਰਤੂਤ ਕੀਤੀ ਨਾ। ਮਹਾਰਾਜ ਜੀ ਫਿਰ ਵੀ ਮੌਕਾ ਦਿੰਦੇ, ਕਹਿੰਦੇ ਜਿਹੜਾ ਧਨ ਜੇ ਕਿਤੇ ਰੱਖਿਆ ਹੋਇਆ ਰਹਿ ਗਿਆ ਤਾਂ ਉਹਦਾ ਫਿਕਰ ਕਰਕੇ ਯਾਦ ਕਰੋ, ਦਿਮਾਗ ਤੇ ਜ਼ੋਰ ਪਾਓ ਵੀ ਕਿੱਥੇ ਰਹਿ ਗਿਆ ਉਹ ਧਨ, ਜਿੱਥੇ ਰਹਿ ਗਿਆ ਉੱਥੋਂ ਜਾ ਕੇ ਲੈ ਕੇ ਆਓ।
ਸੰਗਤ ਨਿਕਟ ਜੋ ਤੁਮਨੇ ਲਇਓ।
ਜਿਹੜਾ ਧਨ ਤੁਸੀਂ ਸੰਗਤ ਕੋਲੋਂ ਉਗਰਾਇਆ, ਸੰਗਤ ਨੇ ਤਾਂ ਬੇਅੰਤ ਮਾਇਆ ਦਿੱਤੀ ਹੈ ਤੁਹਾਨੂੰ, ਤੁਸੀਂ ਕਿੱਥੇ ਰੱਖੀ ਆ ਉਹ ਵੇਖੋ, ਜਿੱਥੇ ਰੱਖੀ ਆ ਉੱਥੇ ਦਿਮਾਗ ਤੇ ਜ਼ੋਰ ਪਾ ਕੇ ਕੱਢ ਕੇ ਲੈ ਕੇ ਆਓ।
ਸੋ ਅਬ ਦਿਓ ਲੋਭ ਨੈ ਤਾਰੋ।
ਇੱਕ ਇੱਕ ਰੁਪਈਆ ਸੰਗਤ ਦਾ ਦਿੱਤਾ ਹੋਇਆ ਇੱਥੇ ਸਾਡੇ ਕੋਲ ਹਾਜ਼ਰ ਕਰੋ, ਲੋਭ ਨਾ ਰੱਖੋ। ਲੋਭ ਬੰਦੇ ਨੂੰ ਪਾਪੀ ਬਣਾਉਂਦਾ ਤੇ ਗੁਨਾਹਗਾਰ ਨਾ ਬਣੋ। ਜਿੱਥੇ ਲੋਭ ਹੋਵੇਗਾ ਉੱਥੇ ਪਾਪ ਹੋਵੇਗਾ, ਜਹਾਂ ਲੋਭ ਤਹ ਪਾਪ ਹੈ। ਜਿੱਥੇ ਲੋਭ ਹੋਵੇਗਾ ਉੱਥੇ ਪਾਪ ਸੁਭਾਵਕ ਹੀ ਹੋਵੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਲੋਭ ਨਾ ਕਰੋ, ਲੋਭ ਦਾ ਤਿਆਗ ਕਰਕੇ ਸੰਗਤ ਵੱਲੋਂ ਆਈ ਹੋਈ ਮਾਇਆ ਸਾਡੇ ਕੋਲ ਹਾਜ਼ਰ ਕਰੋ।
ਕਹਿਓ ਹਮਾਰੋ ਦ੍ਰਿੜ ਵਿਚਾਰੋ।
ਜੋ ਬਚਨ ਅਸੀਂ ਕਹਿ ਰਹੇ ਹਾਂ ਇਹਨੂੰ ਪੱਕੇ ਤੌਰ ਤੇ ਆਪਣੇ ਅੰਦਰ ਵਿਚਾਰੋ, ਕਿਤੇ ਹਵਾ ਚ ਨਾ ਉਡਾ ਦਿਓ ਵੀ ਗੁਰੂ ਸਾਹਿਬ ਨੇ ਬਚਨ ਕੀਤਾ, ਚਲੋ ਕੋਈ ਗੱਲ ਨਹੀਂ, ਇਹਨੂੰ ਹਵਾ ਚ ਨਾ ਉਡਾਇਓ, ਇਹਨੂੰ ਆਪਣੇ ਹਿਰਦੇ ਚ ਪੱਕੇ ਤੌਰ ਤੇ ਵਿਚਾਰਿਓ ਵੀ ਇਹ ਕਰਨਾ ਪੈਣਾ ਤੁਹਾਨੂੰ ਜੋ ਅਸੀਂ ਕਹਿ ਰਹੇ ਹਾਂ। ਜਿੰਨੀ ਮਾਇਆ ਸੰਗਤ ਕੋਲੋਂ ਲਿਆਂਦੀ ਆ ਉਹ ਤੁਹਾਨੂੰ ਭੇਟਾ ਕਰਨੀ ਪੈਣੀ ਹੈ, ਤਾਂ ਤੁਹਾਡਾ ਖਹਿੜਾ ਤੇ ਜਿੰਦ ਛੁੱਟਣੀ ਹੈ।
ਸੁਨ ਮਸੰਦ ਸਤਿਗੁਰ ਤੇ ਆਏ।
ਜਦੋਂ ਮਹਾਰਾਜ ਜੀ ਨੇ ਥੋੜਾ ਜਿਹਾ ਤਾੜਨਾ ਨਾਲ ਕਿਹਾ ਨਾ ਤੇ ਮਸੰਦ ਅੱਗੋਂ ਚੁੱਪ, ਜਿਹੜਾ ਪਾਪੀ ਬੰਦਾ ਹੁੰਦਾ ਉਹਦਾ ਪਤਾ ਲੱਗ ਹੀ ਜਾਂਦਾ ਹੈ। ਇਹ ਚੁੱਪ ਕਰਕੇ ਸਤਿਗੁਰੂ ਜੀ ਕੋਲੋਂ ਉੱਠ ਕੇ ਆ ਗਏ।
ਚਿਤਵਤ ਚਿੰਤਾ ਰਚੀ ਉਪਾਏ।
ਮਨ ਵਿੱਚ ਚਿੰਤਾ ਕਰਦੇ, ਚੋਰ ਨੂੰ ਫਿਰ ਪਾਲਾ ਹੁੰਦਾ ਹੀ ਹੈ, ਮਨ ਚ ਸੋਚਦੇ ਨੇ, ਚਿਤਵਦੇ ਹਨ ਵੀ ਕੀ ਕਰੀਏ, ਕਿਹੜਾ ਉਪਾਅ ਸੋਚੀਏ, ਕਿਹੜਾ ਤਰੀਕਾ ਅਪਣਾਈਏ, ਕਿਉਂਕਿ ਅੱਗੇ ਪਹਿਲਾਂ ਪਾਤਸ਼ਾਹ ਨੇ ਖੇਡ ਕੀਤੀ ਹੋਈ ਮਸੰਦ ਸਾੜੇ ਸੀ ਨਾ ਦੇਹਰਾਦੂਨ, ਉਹ ਚਰਚਾ ਤਾਂ ਪਹਿਲਾਂ ਹੀ ਨਾ ਮਸੰਦਾਂ ਕੋਲ ਚੱਲਦੀ ਸੀ ਵੀ ਕਿਤੇ ਉਹ ਵਾਰੀ ਹੁਣ ਸਾਡੀ ਨਾ ਆ ਜਾਏ। ਅੱਗੇ ਬਾਬੇ ਰਾਮ ਰਾਏ ਦੇ ਮਸੰਦਾਂ ਦੀ ਆਈ ਸੀ ਤੇ ਹੁਣ ਕਿਤੇ ਤੇਲ ਦਾ ਕੜਾਇਆ ਦੁਬਾਰਾ ਨਾ ਤਪਾ ਲੈਣ, ਮਸੰਦਾਂ ਨੂੰ ਫਿਕਰ ਪੈ ਗਿਆ। ਚੋਰ ਨੂੰ, ਜਿਹੜਾ ਚੋਰ ਹੁੰਦਾ ਉਹ ਡਰਦਾ ਹੀ ਹੈ, ਸੋ ਡਰੈ ਜੇ ਪਾਪ ਕਮਾਵਦਾ, ਜਿਹਦੇ ਪਾਪ ਕੀਤਾ ਹੋਵੇ ਉਹਨੂੰ ਡਰ ਹੁੰਦਾ ਪਾਪ ਉੱਗੜ ਨਾ ਜਾਏ। ਜਿਹੜੇ ਬੰਦੇ ਨੇ ਪਾਪ ਨਹੀਂ ਕੀਤਾ ਉਹ ਤਾਂ ਫਿਰ ਖੇੜੇ 'ਚ ਹੀ ਰਹਿੰਦਾ ਵੀ ਮੈਂ ਤਾਂ ਕੋਈ ਮਾੜਾ ਕੀਤਾ ਹੀ ਨਹੀਂ, ਉਹ ਆਨੰਦ 'ਚ ਰਹਿੰਦਾ ਹੈ, ਧਰਮੀ ਵਿਗਸੇਤ। ਹੁਣ ਇਹਨਾਂ ਨੂੰ ਆਪਣਾ ਪਾਪ ਸਤਾਉਣ ਲੱਗਾ, ਸੋਚਣ ਲੱਗੇ ਵੀ ਕੀ ਉਪਾਅ ਕਰੀਏ।
ਕਿਸੇ ਗੁਰੂ ਨੇ ਇਮਨੇ ਕਹਿਓ।
ਸੋਚਦੇ ਨੇ ਵੀ ਪਹਿਲਾਂ ਕਦੇ ਕਿਸੇ ਗੁਰੂ ਸਾਹਿਬ ਨੇ ਇੱਦਾਂ ਆਖਿਆ ਨਹੀਂ ਸਾਨੂੰ, ਨਾ ਗੁਰੂ ਤੇਗ ਬਹਾਦਰ ਸਾਹਿਬ ਨੇ, ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ, ਨਾ ਗੁਰੂ ਹਰਿ ਰਾਏ ਸਾਹਿਬ ਨੇ, ਬੜੇ ਬੜੇ ਪੁਰਾਣੇ ਮਸੰਦ ਸੀ ਵਿੱਚ ਬੈਠੇ, ਵੀ ਪਹਿਲੇ ਕਿਸੇ ਗੁਰੂ ਸਾਹਿਬ ਨੇ ਸਾਨੂੰ ਕਦੇ ਇੱਦਾਂ ਆਖਿਆ ਹੀ ਨਹੀਂ। ਇੱਦਾਂ ਦੀਆਂ ਗੱਲਾਂ ਕਰਦੇ, ਆਪਸ ਵਿੱਚ ਵਿਚਾਰਾਂ ਕਰਦੇ ਮਸੰਦ, ਕਿਆ ਤਾਂ ਹੀ ਤਾਂ ਆਪ ਹੁਦਰੀਆਂ ਕਰ ਰਹੇ ਸੀ, ਸਤਵੇਂ ਪਾਤਸ਼ਾਹ ਨੇ ਵੇਖ ਲਈਆਂ ਸੀ, ਪਰ ਗੁਰਦੇਵ ਨੇ ਆਖਿਆ ਸਮਾਂ ਆਉਂਦਾ ਹਰ ਇੱਕ ਚੀਜ਼ ਦਾ, ਦਸਵੇਂ ਜਾਮੇ 'ਚ ਇਹਨਾਂ ਦਾ ਸੁਧਾਰ ਕਰਾਂਗੇ। ਉਹ ਬਚਨ ਸਤਵੇਂ ਪਾਤਸ਼ਾਹ ਨੇ ਕਹਿ ਦਿੱਤੇ ਸੀ ਉਹੀ ਪੂਰੇ ਹੋ ਰਹੇ ਨੇ। ਤੋ ਇਹ ਮਸੰਦ ਸੋਚ ਰਹੇ ਨੇ ਵੀ ਪਹਿਲਾਂ ਕਦੇ ਕਿਸੇ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਨਹੀਂ ਆਖੀ।
ਜੇ ਤੋ ਦੇ ਤਿਤੋ ਹੀ ਲਇਓ।
ਅਸੀਂ ਜਿੰਨਾ ਲਿਆ ਕੇ ਦੇ ਦਿੰਦੇ ਸੀ ਗੁਰੂ ਸਾਹਿਬ ਓਨਾ ਹੀ ਰੱਖ ਲੈਂਦੇ ਸੀ, ਜੇ 100 ਦਿੱਤਾ 100, 50 ਦਿੱਤਾ 50। ਉਹਨਾਂ ਨੇ ਕਦੇ ਪੁੱਛਿਆ ਹੀ ਨਹੀਂ ਵੀ ਕਿੰਨਾ ਆਇਆ ਸੀ ਪਿੱਛੋਂ, ਕਿੰਨਾ ਦੇ ਰਹੇ ਹੋ। ਉਹਨਾਂ ਨੇ ਕਦੇ ਕਿਸੇ ਗੁਰੂ ਸਾਹਿਬ ਨੇ ਸਵਾਲ ਨਹੀਂ ਕੀਤਾ, ਜਿੰਨੇ ਦਿੰਦੇ ਸੀ ਓਨੇ ਹੀ ਗੁਰੂ ਸਾਹਿਬ ਜੀ ਹੁਣੀ ਲੈ ਲੈਂਦੇ ਸਨ।
ਕਰ ਮਸਲਤ ਸਭ ਹੋਈ ਕਠਾਈ।
ਪਰ ਆ ਤਾਂ ਸਾਡੇ ਕੋਲੋਂ ਹਿਸਾਬ ਮੰਗ ਰਹੇ, ਇਹ ਕਹਿੰਦੇ ਪੂਰਾ ਲੇਖਾ ਜੋਖਾ ਦੱਸੋ ਵੀ ਕਿਹੜੇ ਇਲਾਕੇ 'ਚੋਂ ਕਿੰਨੀ ਮਾਇਆ ਆਈ, ਕਿੰਨੀਆਂ ਸੰਗਤਾਂ ਕੋਲੋਂ ਲਿਆਏ ਉਗਰਾ ਕੇ, ਕਿਹਦੇ ਕਿਹਦੇ ਕੋਲੋਂ ਲਿਆਏ। ਇਹ ਤਾਂ ਕੱਲਾ ਕੱਲਾ ਹਿਸਾਬ ਕਿਤਾਬ ਕਰਵਾ ਰਹੇ ਨੇ ਸਾਡੇ ਕੋਲੋਂ, ਏਦਾਂ ਇਹ ਸਲਾਹ ਕਰ ਰਹੇ ਵੀ ਹੁਣ ਕੀ ਕਰੀਏ, ਇਹਨਾਂ ਨੂੰ ਕੀ ਜਵਾਬ ਦੇਈਏ, ਕਿਵੇਂ ਬਹਾਨਾ ਲਾਈਏ।
ਚੇਤੋ ਮਹਾ ਮਸੰਦ ਸਦਾਏ।
ਮਸੰਦਾਂ ਨੇ ਸਲਾਹ ਕੀਤੀ ਨਾ ਸਾਰਿਆਂ ਨੇ ਵੀ ਜਿਹੜਾ ਆਪਣਾ ਮੁਖੀ ਹੈ ਇੱਥੇ ਆਨੰਦਪੁਰ ਸਾਹਿਬ ਰਹਿੰਦਾ, ਚੇਤੋ ਮਸੰਦ ਉਹਦੇ ਕੋਲ ਚੱਲੀਏ। ਛੋਟੇ ਮਸੰਦ ਫਿਰ ਵੱਡਿਆਂ ਵਾਲੇ ਪਾਸੇ ਜਾਂਦੇ, ਜਿਹੜੇ ਵੱਡੇ ਮਗਰਮੱਛ ਸੀ ਉਹਨਾਂ ਵੱਲ ਜਾਈਏ ਵੀ ਜਿਨ੍ਹਾਂ ਨੇ, ਅਸੀਂ ਤਾਂ ਚਲੋ ਥੋੜੇ ਬਹੁਤੇ ਖਾਂਦੇ ਹਾਂ, ਜਿਨ੍ਹਾਂ ਨੇ ਬਹੁਤਾ ਖਾ ਕੇ ਡਕਾਰ ਤੱਕ ਵੀ ਮਾਰਿਆ, ਉਹਨਾਂ ਨੂੰ ਪੁੱਛੀਏ ਵੀ ਉਹ ਕਿਵੇਂ ਬਚੇ ਫਿਰਦੇ। ਇਹ ਨਹੀਂ ਪਤਾ ਵੀ ਜਿਹਦੇ ਵੱਲ ਚੱਲੇ ਆ ਉਹਨੂੰ ਵੀ ਲਿਆ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਹਾਜ਼ਰ ਕਰਨਾ। ਜਦੋਂ ਕੋਈ ਇੱਕ ਫੜੀਂਦਾ ਤੇ ਫਿਰ ਚੈਨ ਹੀ ਚੱਲਦੀ ਹੈ ਨਾ, ਪਿੱਛੋਂ ਦੱਸੋ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਨਾਲ ਨੇ, ਫਿਰ ਸਾਰਿਆਂ ਦਾ ਫਿਰ ਲੇਖਾ ਜੋਖਾ ਹੁੰਦਾ, ਫਿਰ ਸਾਰਿਆਂ ਦਾ ਹਿਸਾਬ ਕਿਤਾਬ ਵਹੀ ਖਾਤਾ ਖੁੱਲ ਜਾਂਦਾ। ਕਹਿੰਦੇ ਚਲੋ ਚੇਤੋ ਮਸੰਦ ਕੋਲ ਚੱਲੀਏ, ਉਹਦੇ ਨਾਲ ਜਾ ਕੇ ਗੱਲਬਾਤ ਕਰੀਏ।
ਉਤੋ ਮਸੰਦਨ ਕੋ ਅਗਵਾਈ।
ਉਹ ਸਾਡੇ ਸਾਰੇ ਮਸੰਦਾਂ ਦਾ ਆਗੂ ਹੈ, ਸਾਡੇ ਸਾਰੇ ਮਸੰਦਾਂ ਵਿੱਚੋਂ ਇਸ ਵੇਲੇ ਸਭ ਤੋਂ ਵੱਡਾ ਮਸੰਦ ਚੇਤੋ ਮਸੰਦ ਹੈ।
ਲੈਣ ਦੇਣ ਕੀ ਬਹੁ ਵਡਿਆਈ।
ਉਹਦੇ ਕੋਲ ਲੈਣ ਦੇਣ ਦੀ ਬੜੀ ਵੱਡੀ ਵਡਿਆਈ, ਬੜਾ ਵੱਡਾ ਇਲਾਕਾ ਉਹਦੇ ਕੋਲ ਸੰਗਤ ਦਾ, ਜਿੱਥੋਂ ਮਾਇਆ ਲਿਆਉਂਦਾ ਦਿੰਦਾ, ਗੁਰੂ ਘਰ ਵਿੱਚ ਵੀ ਬੜਾ ਖਰਚ ਕਰਦਾ, ਆਪ ਵੀ ਬੜਾ ਸ਼ਾਹੂਕਾਰ ਹੈ, ਧਨ ਬੜਾ ਉਹਦੇ ਕੋਲ, ਘਰ ਵਿੱਚ ਹਰ ਇੱਕ ਤਰ੍ਹਾਂ ਦੀ ਚੀਜ਼ ਹੈ, ਮਕਾਨ ਬੜਾ ਵੱਡਾ, ਇਹਦਾ ਮਤਲਬ ਵੀ ਆਪ ਵੀ ਉਹ ਚੰਗਾ ਰੱਜਿਆ ਪੁੱਜਿਆ, ਤੇ ਉਹਦੇ ਨਾਲ ਚੱਲ ਕੇ ਗੱਲਬਾਤ ਕਰੀਏ।
ਇਸ ਗ੍ਰਹਿ ਸਭ ਮਸੰਦ ਚੱਲ ਗਏ।
ਇਹ ਸਾਰੇ ਮਸੰਦ ਇਕੱਠੇ ਹੋ ਕੇ ਨਾ ਦੁਸ਼ਟਾਂ ਦੀ ਚੌਂਕੜੀ ਚੇਤੋ ਮਸੰਦ ਦੇ ਕੋਲ ਆ ਗਏ, ਉਹਦੇ ਘਰ ਇਕੱਠੇ ਹੋ ਕੇ
ਨਿਜ ਨਿਜ ਪੇਟ ਅਰਪਤੀ ਪਏ।
ਆਏ ਪਹਿਲਾਂ ਚੇਤੋ ਮਸੰਦ ਨੂੰ ਭੇਟਾਵਾਂ ਅਰਪਣ ਲੱਗੇ, ਹਿੱਸਾ ਪੱਤੀ ਕਹਿ ਲੋ ਵੀ ਨਾਲ ਰਲਾਣਾ ਸੀ, ਬੰਦਾ ਕਾਣਾ ਕਰਨਾ ਪੈਂਦਾ, ਜਾ ਕੇ ਲਓ ਚੇਤੋ ਸਾਹਿਬ ਤੁਹਾਡੇ ਲਈ ਆਹ ਅਸੀਂ ਵਸਤੂ ਲਿਆਏ, ਕੋਈ ਕਹਿੰਦਾ ਜੀ ਆਹ ਵੇਖੋ ਤੁਹਾਡੇ ਲਈ ਗਹਿਣਾ ਲਿਆਏ, ਹੁਣ ਚੇਤੋ ਨੂੰ ਨਾਲ ਰੜਾਉਣ ਵਾਸਤੇ, ਉਹਨੂੰ ਆਪਣੇ ਨਾਲ ਸਾਂਝੀਦਾਰ ਬਣਾਉਣ ਵਾਸਤੇ ਇਹਨਾਂ ਨੇ ਆ ਕੇ ਚੇਤੋ ਮਸੰਦ ਨੂੰ ਵੀ ਕਈ ਪਿਟਾਵਾਂ, ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਗਿਫਟ ਦੀ ਗਿਫਟ ਦੇਣਾ ਪੈਂਦਾ, ਗਿਫਟ ਰਿਸ਼ਵਤ ਨੂੰ ਗਿਫਟ ਹੀ ਦੱਸਦੇ ਆ। ਲਾਹਨਤਾਂ ਨੇ ਉਸ ਗਿਫਟ ਦੇ ਵਿੱਚ ਲੱਖਾਂ ਕਰੋੜਾਂ ਜਿਹੜੀ ਗਰੀਬ ਲੋਕ ਤੁਹਾਨੂੰ ਦੇ ਕੇ ਜਾਂਦੇ ਵੱਡੇ ਵੱਡੇ ਪਦਵੀਆਂ ਤੇ ਬੈਠਿਆਂ, ਤੇ ਉਹ ਲਾਹਨਤਾਂ ਹੀ ਹੁੰਦੀਆਂ ਜਿਹੜੀਆਂ ਖੱਟਣ ਨੂੰ ਮਿਲਦੀਆਂ, ਗਿਫਟ ਦੇ ਰੂਪ ਚ ਲਈ ਜਾਣ। ਲੇਖਾ ਬੜਾ ਕਰੜਾ ਦੇਣਾ ਪੈਂਦਾ, ਹਿਸਾਬ ਕਿਤਾਬ ਬੜਾ ਕਰੜਾ ਹੁੰਦਾ। ਤੇ ਇਹ ਕਹਿਣ ਲੱਗੇ, ਲਓ ਜੀ ਚੇਤੋ ਸਾਹਿਬ ਆਪ ਜੀ ਵਾਸਤੇ ਅਸੀਂ ਆ ਉਪਹਾਰ ਲੈ ਕੇ ਆਏ। ਉਦੋਂ ਅੰਗਰੇਜ਼ੀ ਨਹੀਂ ਸੀ ਹੁੰਦੀ, ਉਪਹਾਰ ਕਹਿ ਦਿੰਦੇ ਸੀ। ਅਸੀਂ ਆਪ ਜੀ ਲਈ ਉਪਹਾਰ ਲੈ ਕੇ ਆਏ ਹਾਂ ਜੀ, ਇਹ ਪ੍ਰਵਾਨ ਕਰੋ।
ਪੁਨ ਗੁਰ ਕੀ ਗਾਥਾ ਸਮਝਾਈ,
ਫਿਰ ਇਹਨਾਂ ਨੇ ਸਤਿਗੁਰੂ ਜੀ ਦੀ ਗੱਲ ਜਿਹੜੀ ਮਹਾਰਾਜ ਜੀ ਨੇ ਇਹਨਾਂ ਨਾਲ ਕੀਤੀ ਸੀ ਉਹਦੇ ਬਾਰੇ ਚਰਚਾ ਕਰਨ ਲੱਗੇ।
ਹਮਕੋ ਨਿਸ਼ਠੁਰ ਗਿਰਾ ਅਲਾਈ,
ਕਹਿਣ ਲੱਗੇ ਚੇਤੋ ਜੀ ਸਾਨੂੰ ਗੁਰੂ ਸਾਹਿਬ ਜੀ ਨੇ ਬੜੇ ਕਰੜੇ ਸ਼ਬਦ ਕਹੇ, ਉਹਨਾਂ ਨੇ ਬੜੀ ਕਰੜੀ ਸ਼ਬਦਾਵਲੀ ਸਾਡੇ ਨਾਲ ਵਰਤੀ ਹੈ।
ਕਹੇ ਦਰਬ ਕਰ ਦਿਓ ਅਬ ਪੂਰਾ,
ਉਹ ਕਹਿੰਦੇ ਆ ਵੀ ਜਿੰਨਾ ਧਨ ਪਹਿਲਾਂ ਆਉਂਦਾ ਰਿਹਾ ਉਹਨਾਂ ਪੂਰਾ ਕਰੋ, ਇੱਥੇ ਕੱਲਾ ਕੱਲਾ ਹਿਸਾਬ ਪਾਈ ਪਾਈ ਦਾ ਹਿਸਾਬ ਦਿਓ। ਉਹ ਕਹਿੰਦੇ ਵੀ ਇੱਥੇ ਜਿੰਨਾ ਖਜ਼ਾਨਾ ਗੁਰੂ ਕੀ ਸੰਗਤ ਵੱਲੋਂ ਆਇਆ ਹੈ ਇੱਕ ਇੱਕ ਰੁਪਈਆ ਲਿਆ ਕੇ ਹਾਜ਼ਰ ਕਰੋ।
ਸੰਗਤ ਅਰਪਿਓ ਥੋਰ ਹਧੂਰਾ,
ਸੰਗਤ ਨੇ ਤਾਂ ਥੋੜਾ ਦਿੱਤਾ ਹੈ, ਅਸੀਂ ਹੁਣ ਵੱਧ ਕਿੱਥੋਂ ਦੇ ਦਈਏ, ਜਿੰਨਾ ਦਿੱਤਾ ਸੰਗਤ ਨੇ ਉਹਨਾਂ ਅਸੀਂ ਲਿਆ ਕੇ ਦੇ ਦਿੱਤਾ।
ਹਮ ਸਭ ਨੇ ਕਹਿ ਕਹਿ ਸਮਝਾਇਓ,
ਅਸੀਂ ਬਥੇਰਾ ਉਹਨਾਂ ਨੂੰ ਬੇਨਤੀਆਂ ਕੀਤੀਆਂ ਸਮਝਾਇਆ ਕਿ ਮਹਾਰਾਜ ਜੀ ਜਿਹੜੇ ਧਨੀ ਸਿੱਖ ਨੇ ਉਹ ਚੜ੍ਹਾਈ ਕਰ ਗਏ ਹੈ ਤੇ ਗਰੀਬ ਸਿੱਖਾਂ ਦੇ ਕੋਲੋਂ ਜਿੰਨੀ ਕੁ ਮਾਇਆ ਆਈ ਹੈ ਉਹ ਅਸੀਂ ਲਿਆ ਕੇ ਆਪ ਜੀ ਕੋਲ ਭੇਟ ਕਰ ਦਿੱਤੀ ਹੈ।
ਨੈ ਮਾਨੇ ਕਹਿੰਦੇ ਉਹ ਤਨ ਲਿਆਏ,
ਤੇ ਉਹ ਅੱਗੋਂ ਮੰਨੇ ਨਹੀਂ, ਉਹ ਕਹਿੰਦੇ ਅਸੀਂ ਨਹੀਂ ਮੰਨਦੇ, ਚਤਰਾਈਆਂ ਚਲਾਕੀਆਂ ਇੱਥੇ ਨਹੀਂ ਚੱਲਣੀਆਂ, ਜਿੰਨਾ ਰੁਪਈਆ ਘਰ ਰੱਖਿਆ ਉਹ ਲਿਆ ਕੇ ਹਾਜ਼ਰ ਕਰੋ ਇੱਥੇ, ਜਿੰਨੀ ਸੰਗਤ ਦੀ ਮਾਇਆ ਪਾਈ ਪਾਈ ਲਿਆ ਕੇ ਗੁਰੂ ਕੇ ਖਜ਼ਾਨੇ ਚ ਪਾਓ।
ਤੂੰ ਪਤ ਸਕਲ ਮਸੰਦਨ ਕੇਰੀ,
ਇਹ ਚੇਤੋ ਤੂੰ ਸਾਡੇ ਸਾਰਿਆਂ ਦਾ ਮੁਖੀ ਹੈ, ਜਿੰਨੇ ਅਸੀਂ ਮਸੰਦ ਆ ਇਸ ਵੇਲੇ ਤੂੰ ਸਾਡਾ ਸਾਰਿਆਂ ਦਾ ਸਰਦਾਰ ਹੈ, ਸਾਡੇ ਸਾਰਿਆਂ ਦਾ ਆਗੂ। ਯੂਨੀਅਨ ਬਣਾਈ ਹੋਈ ਸੀ ਇਹਨਾਂ ਨੇ, ਚੇਤੋ ਨੂੰ ਚੇਅਰਮੈਨ ਬਣਾਇਆ ਹੋਇਆ ਸੀ ਆਪਣੀ ਯੂਨੀਅਨ ਦਾ। ਕਹਿੰਦੇ ਤੂੰ ਸਾਡਾ ਆਗੂ ਹੈ, ਸਾਡਾ ਮੁਖੀ ਹੈ,
ਕਰੋ ਇਲਾਜ ਬਣੋ ਇਸ ਬੇਰੀ,
ਸਾਡਾ ਹੁਣ ਕੋਈ ਹੱਲ ਕਰੋ, ਤੁਹਾਡੇ ਕੋਲ ਹੀ ਅਸੀਂ ਦੁੱਖ ਰੋਣਾ ਆਪਣਾ ਆ ਕੇ, ਸਾਡਾ ਜਿਹੜਾ ਕੋਈ ਹੱਲ ਕਰੋ ਕੋਈ ਇਸ ਤਰੀਕੇ ਵਿੱਚੋਂ, ਆ ਜਿਹੜੀ ਸਾਡੇ ਤੇ ਮੁਸੀਬਤ ਪੈ ਗਈ ਹੈ ਇਹਦੇ ਵਿੱਚੋਂ ਸਾਨੂੰ ਬਾਹਰ ਕੱਢੋ।
ਨਾ ਹੀ ਤਾਂ ਬਿਗੜ ਪਰੇ ਜਿਸ ਕਾਲਾ,
ਨਹੀਂ ਤਾਂ ਜੇ ਵਿਗੜ ਗਏ ਜਿਸ ਸਮੇਂ,
ਪੁਨੇ ਨਾ ਬਨਿਓ ਜਾਏ ਰਖਵਾਲਾ,
ਇਹ ਸਾਰਾ ਕੰਮ ਵਿਗੜ ਗਿਆ ਤੇ ਫਿਰ ਸਾਡਾ ਕਿਸੇ ਨੇ ਰਖਵਾਲਾ ਨਹੀਂ ਬਣਨਾ। ਅੱਗੇ ਦੇਹਰਾਦੂਨ ਸਾਨੂੰ ਯਾਦ ਆ ਰਿਹਾ ਉਸ ਵੇਲੇ ਦਾ, ਉਹ ਮਸੰਦ ਚੇਤੇ ਆ ਰਹੇ ਨੇ ਜਿਹੜੇ ਤੇਲ ਦੇ ਕੜਾਹੇ ਚ ਪਾ ਪਾ ਕੇ ਤਲੇ ਸੀ ਇਹਨਾਂ ਨੇ। ਜੇ ਸਾਰਾ ਕੰਮ ਵਿਗੜ ਗਿਆ ਨਾ ਤੇ ਫਿਰ ਚੇਤੋ ਜੀ ਸਾਡਾ ਕਿਸੇ ਨੇ ਰਖਵਾਲਾ ਨਹੀਂ ਬਣਨਾ।
ਸਰਬ ਮਸੰਦਨ ਤੇ ਸੁਨ ਚੇਤਾ,
ਚੇਤੋ ਨੇ ਸਾਰੇ ਮਸੰਦਾਂ ਦੀ ਗੱਲਬਾਤ ਸੁਣੀ, ਇਹਨਾਂ ਦੀ ਪੀੜਾ ਸੁਣੀ, ਦੁੱਖ ਸੁਣਿਆ,
ਆਸ਼ਵਾਸਨ ਕਰ ਧੀਰਜ ਦਿੱਤਾ,
ਚੇਤੋ ਨੇ ਇਹਨਾਂ ਨੂੰ ਆਸ਼ਵਾਸਨ ਦਿੱਤਾ, ਧੀਰਜ ਦਿੱਤਾ। ਚੇਤੋ ਨੂੰ ਹੁਣ ਇਹ ਨਹੀਂ ਸੀ ਪਤਾ ਵੀ ਇਹਨਾਂ ਦੀ ਹਾਮੀ ਭਰਦਿਆਂ ਮੈਂ ਵੀ ਵਿੱਚ ਹੀ ਧਰਿਆ ਜਾਣਾ, ਕਿਉਂਕਿ ਕਰਤੂਤ ਆਪ ਵੀ ਇਹਦੀ ਮਾੜੀ ਸੀ। ਤੋ ਚੇਤੋ ਨੇ ਇਹਨਾਂ ਨੂੰ ਧੀਰਗ ਦਿੱਤਾ, ਆਸ਼ਵਾਸਨ ਦਿੱਤਾ, ਕਹਿੰਦਾ ਬੇਫਿਕਰੇ ਹੋ ਜਾਓ ਮੈਂ ਤੁਹਾਡੇ ਨਾਲ ਆ।
ਬਾਲਕ ਜੁਵਾ ਅਵਸਥਾ ਜੋਏ,
ਦੋ ਅਵਸਥਾਵਾਂ ਹੁੰਦੀਆਂ ਨੇ, ਇੱਕ ਬਾਲਕ ਪੁਣੇ ਦੀ ਇੱਕ ਜਵਾਨੀ ਦੀ, ਇਹ ਜਿਹੜੀਆਂ ਦੋ ਅਵਸਥਾਵਾਂ ਹੁੰਦੀਆਂ ਬਾਲਕ ਪੁਣੇ ਤੇ ਜਵਾਨੀ ਦੀ,
ਇਨਕੋ ਅਸ ਸੁਭਾਵ ਹੀ ਹੋਏ,
ਇਹਨਾਂ ਦਾ ਸੁਭਾਅ ਇਹੋ ਜਿਹਾ ਹੀ ਹੁੰਦਾ ਵੀ ਬਾਲਕ ਵੀ ਕਾਹਲੀ ਕਰਦੇ ਆ ਤੇ ਜਿਹੜੇ ਜਵਾਨ ਹੁੰਦੇ ਆ ਉਹ ਵੀ ਕਾਹਲੀ ਕਰਦੇ। ਗੁਰੂ ਸਾਹਿਬ ਜੀ ਤੇ ਹੁਣ ਜਵਾਨੀ ਆਈ ਹੋਈ ਹੈ, ਉਹ ਪਰ ਜਵਾਨੀ ਦੀ ਅਵਸਥਾ ਚ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਕੀ ਕਹਿ ਰਿਹਾ ਕਿਹਨੂੰ ਗੱਲ ਕਰ ਰਿਹਾ, ਵੀ ਨਾ ਮਸੰਦਾਂ ਦੇ ਸਿਰ ਤੇ ਤਾਂ ਗੁਰੂ ਘਰ ਚੱਲਦਾ। ਚੇਤੋ ਇਹ ਸੋਚ ਰਿਹਾ ਵੀ ਮਸੰਦ ਮਾਇਆ ਲਿਆਉਂਦੇ ਨੇ ਤਾਂ ਗੁਰੂ ਘਰ ਚੱਲਦਾ, ਵੀ ਜੇ ਮਸੰਦ ਨਾ ਰਹੇ ਤੇ ਗੁਰੂ ਘਰ ਕਿਵੇਂ ਚੱਲੇਗਾ, ਮਾਇਆ ਕਿੱਥੋਂ ਆਵੇਗੀ, ਮਾਇਆ ਆਉਂਦੀ ਕਿਹਦੇ ਨਾਂ ਤੇ ਆ, ਮਸੰਦਾਂ ਨੂੰ ਤੇ ਕੋਈ ਫਿੱਟੇ ਮੂੰਹ ਨਾ ਆਖੇ, ਮਾਇਆ ਤਾਂ ਸਤਿਗੁਰਾਂ ਦੇ ਨਾਂ ਤੇ ਆਉਂਦੀ ਸੀ। ਪਰ ਇਹਨਾਂ ਨੂੰ ਹੰਕਾਰ ਸੀ, ਉਹ ਜਿਵੇਂ ਟਟੀਰੀ ਹੁੰਦੀ ਹੈ ਨਾ, ਉਹ ਆਕਾਸ਼ ਵਾਲੇ ਪਾਸੇ ਲੱਤਾਂ ਕਰਕੇ ਰਾਤ ਨੂੰ ਸੌਂਦੀ। ਪੁੱਛਿਆ ਵੀ ਇਹ ਕੰਮ ਕਿਵੇਂ ਕਰਦੀ, ਵੀ ਆਰਾਮ ਨਾਲ ਪੈ ਜਾ। ਉਹ ਕਹਿੰਦੀ ਨਹੀਂ, ਜੇ ਮੈਂ ਲੱਤਾਂ ਆਕਾਸ਼ ਵੱਲ ਨਾ ਕੀਤੀਆਂ ਤੇ ਆਕਾਸ਼ ਡਿੱਗ ਪੈਣਾ, ਮੇਰੀਆਂ ਲੱਤਾਂ ਤੇ ਆਕਾਸ਼ ਖੜਾ। ਉਹ ਹਾਲਾਤ ਇਹਨਾਂ ਮਸੰਦਾਂ ਦੇ ਸੀ ਵੀ ਸਾਡੇ ਕਰਕੇ ਗੁਰੂ ਘਰ ਚੱਲਦਾ। ਚੇਤੋ ਕਹਿੰਦਾ ਬੇਫਿਕਰ ਹੋ ਜਾਓ, ਇਹ ਜਿਹੜੀਆਂ ਦੋ ਅਵਸਥਾਵਾਂ ਹੁੰਦੀਆਂ ਬਾਲਪਣੇ ਦੀਆਂ ਤੇ ਜਵਾਨੀ ਦੀਆਂ, ਉਹਨਾਂ ਦਾ ਸੁਭਾਅ ਹੀ ਇਹੋ ਜਿਹਾ ਹੁੰਦਾ।
ਜੋ ਮਨ ਉਪਜੇ ਕੈਤ ਬਚਨ ਕੋ,
ਜਿਹੜਾ ਬਚਨ ਮਨ ਚ ਆ ਗਿਆ ਉਹ ਕਹਿ ਦਿੰਦੇ ਆ, ਜਿਹੜਾ ਬੱਚੇ ਦੇ ਮਨ ਚ ਆ ਗਿਆ ਉਹ ਵੀ ਕਹਿ ਦਿੰਦੇ ਆ, ਜਿਹੜਾ ਜਵਾਨ ਦੇ ਮਨ ਚ ਆ ਗਿਆ ਉਹ ਵੀ ਕਹਿ ਦਿੰਦਾ। ਜਿਵੇਂ ਜਿਵੇਂ ਉਮਰ ਵੱਡੀ ਹੁੰਦੀ ਹੈ ਫਿਰ ਬੰਦੇ ਨੂੰ ਗੱਲ ਆਪਣੇ ਅੰਦਰ ਹਜ਼ਮ ਕਰਨ ਦੀ ਬਿਰਤੀ ਬਣ ਜਾਂਦੀ, ਪਰ ਜਿਹੜੀ ਛੋਟੀ ਉਮਰ ਹੁੰਦੀ ਆ ਉਦੋਂ ਗੱਲ ਜਿਹੜੀ ਮਨ ਚ ਆ ਗਈ ਉਹ ਬੰਦਾ ਝੱਟ ਕਹਿ ਦਿੰਦਾ। ਹਾਂਜੀ, ਇਹ ਸੁਭਾਅ ਹੁੰਦਾ ਜਵਾਨਾਂ ਦਾ ਵੀ ਤੇ ਬਚਪਨ ਵਾਲੇ ਬਾਲਕਾਂ ਦਾ ਵੀ।
ਨਹੀਂ ਵਿਚਾਰਤ ਗੁਣ ਅਵਗੁਣ ਕੋ,
ਉਹ ਜਿਹੜੀ ਗੱਲ ਮਨ ਚ ਆਈ ਕਹਿ ਦਿੰਦੇ, ਉਹ ਇਹ ਵਿਚਾਰ ਨਹੀਂ ਕਰਦੇ ਵੀ ਜਿਹੜੀ ਇਹ ਗੱਲ ਕਹਿਣ ਲੱਗੇ ਆ ਵੀ ਇਹਦੇ ਗੁਣ ਕੀ ਨੇ, ਇਹਦੇ ਔਗਣ ਕੀ ਨੇ, ਕਈ ਗੱਲ ਕਿੱਥੇ ਜਾਏਗੀ, ਇਹਦਾ ਕੀ ਅਸਰ ਹੋਵੇਗਾ, ਇਹ ਗੱਲ ਦੀ ਵਿਚਾਰ ਨਹੀਂ ਕਰਦੇ ਜਿਹੜੇ ਜਵਾਨ ਹੁੰਦੇ ਹਨ।
ਮੈਂ ਤੁਮਰੇ ਹਿਤ ਬਹੁ ਸਮਝਾਵਾਂ,
ਕਹਿੰਦਾ ਫਿਕਰ ਨਾ ਕਰੋ, ਮੈਂ ਤੁਹਾਡੇ ਵਾਸਤੇ ਪੂਰੀ ਸਮਝਾਵਾਂਗਾ ਗੱਲਬਾਤ, ਤੁਹਾਡੇ ਲਈ ਗੁਰੂ ਸਾਹਿਬ ਨੂੰ ਪੂਰਾ ਸਮਝਾਵਾਂਗਾ, ਆਪਾਂ ਮਾਤਾ ਜੀ ਨਾਲ ਵੀ ਗੱਲ ਕਰਾਂਗੇ।
ਸਭ ਹਿੰਨ ਕੇ ਅਨੁਸਾਰ ਬਣਾਵੋ,
ਇਹੋ ਜਿਹਾ ਤਰੀਕਾ ਵਰਤਾਂਗਾ ਕਿ ਗੁਰੂ ਸਾਹਿਬ ਜੀ ਤੁਹਾਡੇ ਸਾਰਿਆਂ ਦੇ ਅਨੁਸਾਰ ਹੋ ਕੇ ਵਰਤਣਗੇ, ਤੁਸੀਂ ਜੋ ਕਹੋਗੇ ਗੁਰੂ ਸਾਹਿਬ ਜੀ ਓਦਾਂ ਹੀ ਮੰਨਣਗੇ।
ਸੁਣ ਮਸੰਦ ਸਗਰੀ ਹਰ ਖਾਏ,
ਸੁਣ ਕੇ ਮਸੰਦ ਬੜੇ ਖੁਸ਼ ਹੋਏ ਵੀ ਹੁਣ ਖਵਾਜੇ ਦਾ ਗਵਾਹ ਡੱਡੂ ਬਣਨ ਲੱਗਾ, ਪਰ ਹੁਣ ਉਹਦੀ ਗਵਾਹੀ ਤੇ ਨਾ ਮੰਨਣੀ, ਚੋਰ ਦੀ ਹਾਮਾ ਭਰਨ ਵਾਲਾ ਵੀ ਨਾਲ ਧਰਿਆ ਜਾਂਦਾ, ਚੋਰ ਕੀ ਹਾਮਾ ਭਰੇ ਨਾ ਕੋਈ, ਗੁਰਬਾਣੀ ਦਾ ਮਹਾਂਵਾਕ ਹੈ ਵੀ ਚੋਰ ਦੀ ਹਾਮੀ ਨਹੀਂ ਭਰਨੀ ਚਾਹੀਦੀ। ਜਿਹੜਾ ਬੰਦਾ ਚੋਰ ਦੀ ਹਾਮੀ ਕਰੇ ਭਰੇ, ਸਿੱਧਾ ਸਪਸ਼ਟ ਹੈ ਵੀ ਇਹ ਬੰਦਾ ਵੀ ਇਹਦੇ ਨਾਲ ਦਾ ਸਾਥੀ ਹੈ। ਤੋ ਇਹਨੇ ਹੁਣ ਕਹਿ ਦਿੱਤਾ ਵੀ ਮੈਂ ਤੁਹਾਡਾ ਸਾਥ ਦਿਆਂਗਾ, ਜਿਵੇਂ ਗੁਰੂ ਸਾਹਿਬ ਨੂੰ ਕਵਾਂਗਾ ਉਹ ਮੰਨਣਗੇ, ਤੁਹਾਡੇ ਅਨੁਸਾਰ ਕਰ ਦਿਆਂਗਾ।
ਪਾਈ ਦਿਲਾਸੀ ਕੋ ਸਮੁਦਾਈ,
ਮਸੰਦਾਂ ਨੂੰ ਹੌਸਲਾ ਬਣ ਗਿਆ, ਨਹੀਂ ਤਾਂ ਫਿਕਰ ਹੀ ਆਈ ਜਾਂਦਾ ਸੀ ਵਿੱਚੋਂ ਇੱਕ ਦੋ ਕਹਿ ਦਿਆ ਕਰਨ, ਅਸੀਂ ਤਾਂ ਉਹ ਕੜਾਇਆ ਵੀ ਵੇਖਿਆ ਜੀ ਦੇਹਰਾਦੂਨ ਜਿਹਦੇ ਚ ਮਸੰਦ ਸਾੜੇ ਸਨ, ਕਹਿੰਦੇ ਅਸੀਂ ਤਾਂ ਵੇਖ ਕੇ ਆਏ ਉਚੇਚੇ ਤੌਰ ਤੇ, ਹੁਣ ਵੀ ਪਿਆ ਉਹ ਦੇਹਰਾਦੂਨ ਨਾ ਕੜਾਇਆ, ਹੁਣ ਵੀ ਰੱਖਿਆ ਹੋਇਆ, ਹੁਣ ਵੀ ਜਿਹੜੇ ਮਸੰਦਾਂ ਵਾਲੀ ਬਿਰਤੀ ਰੱਖਦੇ ਉਹਨਾਂ ਨੂੰ ਵੇਖ ਲੈਣਾ ਚਾਹੀਦਾ ਜਾ ਕੇ, ਜਿਹੜੀ ਮਸੰਦੀ ਬਿਰਤੀ ਧਾਰਨ ਕਰਨ ਵਾਲੇ ਲੋਕ ਹੈ ਗੁਰੂ ਘਰਾਂ ਦੇ ਵਿੱਚ ਵੀ ਕਈ ਕਰੀ ਜਾਂਦੇ ਆ ਮਸੰਦੀ ਬਿਰਤੀ, ਉਹਨਾਂ ਨੂੰ ਉਹ ਸਾਰਾ ਇਤਿਹਾਸ ਚੇਤੇ ਕਰਨਾ ਚਾਹੀਦਾ ਵੀ ਕਈ ਵਾਰੀ ਫਿਰ ਹੋ ਵੀ ਜਾਂਦੀ ਹੈ, ਖੇਡ ਤਲਣ ਵਾਲੇ ਆ ਵੀ ਜਾਂਦੇ ਹੁੰਦੇ, ਗੁਰੂ ਪਾਤਸ਼ਾਹ ਆਪਣੇ ਪੰਥ 'ਚ ਹੀ ਵਰਤਦੇ ਆ। ਤੋ ਵਿੱਚੋਂ ਗੱਲਾਂ ਕਰਦੇ ਕਹਿੰਦੇ ਜੀ ਉੱਥੇ ਅਸੀਂ ਵੇਖਿਆ ਉਹ ਫਿਕਰ 'ਚ ਬੜੇ ਸੀ ਤੇ ਹੁਣ ਥੋੜਾ ਜਿਹਾ ਹੌਸਲਾ ਬਣ ਗਿਆ, ਜਦੋਂ ਚੇਤੋ ਮਸੰਦ ਨੇ ਧੀਰਜ ਦਿੱਤਾ।
ਅਗਲੇ ਦਿਨ ਚੇਤੋ ਚੱਲ ਗਏ,
ਅਗਲਾ ਦਿਨ ਚੜਿਆ ਤੇ ਚੇਤੋ ਗਿਆ ਤਿਆਰ ਹੋ ਕੇ,
ਕਰ ਬੰਦਨ ਕੋ ਬੈਠਤ ਪਏ,
ਮਹਾਰਾਜ ਜੀ ਦੇ ਦਰਬਾਰ ਚ ਆਇਆ ਤੇ ਆ ਕੇ ਬੰਦਨਾ ਕਰਕੇ ਬੈਠ ਗਿਆ।
ਸਤਿਗੁਰ ਸਾਹਿਬ ਸੋ ਤਬ ਕਹੀ,
ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤੋ ਮਸੰਦ ਬੋਲਿਆ, ਕਹਿਣ ਲੱਗਾ
ਸਭ ਮਸੰਦ ਤੁਮ ਸੇਵਾ ਗਹੀ,
ਕਹਿਣ ਲੱਗਾ ਮਹਾਰਾਜ ਜਿੰਨੇ ਮਸੰਦ ਨੇ ਤੁਹਾਡੀ ਸੇਵਾ ਕਰਦੇ ਆ, ਵੇਖੋ ਦਿਨ ਰਾਤ ਫਿਰਦੇ ਆ ਦੇਸ਼ਾਂ ਵਿਦੇਸ਼ਾਂ ਚ, ਸੰਗਤਾਂ ਕੋਲ ਜਾਂਦੇ ਆ, ਇਹ ਸਾਰੇ ਮਸੰਦ ਤੁਹਾਡੀ ਸੇਵਾ ਵਿੱਚ ਹਾਜ਼ਰ ਹਨ,
ਦੇਸ਼ ਵਿਦੇਸ਼ਨ ਤੇ ਤਨ ਲਿਆਵੇ,
ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਕੋਲੋਂ ਮਾਇਆ ਉਗਰਾਹ ਕੇ ਦਸਵੰਧ ਦੀ ਇਕੱਠੀ ਕਰਕੇ ਲੈ ਕੇ ਆਉਂਦੇ ਤੁਹਾਡੇ ਕੋਲ,
ਆਪ ਅਗਾਰੀ ਇਹ ਅਰ ਪਾਵੇ,
ਔਰ ਲਿਆ ਕੇ ਆਪ ਖੁਦ ਤੁਹਾਡੇ ਚਰਨਾਂ ਚ ਰੁਪਈਆ ਰੁਪਈਆ ਹਾਜ਼ਰ ਕਰਦੇ ਹਨ,
ਇਨ ਕੋ ਪੀ ਸਭ ਵਿਦ ਕਲਿਆਣ,
ਮਹਾਰਾਜ ਜੀ ਇਹਨਾਂ ਦੀ ਵੀ ਸਰਬ ਪ੍ਰਕਾਰ ਨਾਲ ਕਲਿਆਣ ਤੁਹਾਨੂੰ ਚਾਹੀਦੀ ਹੈ, ਵੀ ਇੰਨੀ ਸੇਵਾ ਕਰਦੇ ਹੈ ਤੇ ਇਹਨਾਂ ਦੀ ਵੀ ਕਲਿਆਣ ਬਣ ਕਰਨੀ ਤੁਹਾਨੂੰ ਬਣਦੀ ਹੈ,
ਬਖਸ਼ਤ ਹੋ ਤੁਮ ਖਾਨਾ ਰਪਾਨ,
ਮਹਾਰਾਜ ਇਹਨਾਂ ਦੇ ਕਿਹੜਾ ਕੋਈ ਹੋਰ ਕਾਰੋਬਾਰ ਚੱਲਦੇ ਹੈ, ਇਹਨਾਂ ਦਾ ਖਾਨ ਪਾਨ ਵੀ ਗੁਰੂ ਘਰ ਦੀ ਮਾਇਆ ਨਾਲ ਹੀ ਚੱਲਦਾ, ਜੇ ਸੰਗਤ ਕੋਲੋਂ ਗ੍ਰਾਹੀ ਕਰਕੇ ਲਿਆਉਂਦੇ ਆ ਤੇ ਇਹਨਾਂ ਦੇ ਵੀ ਟੱਬਰ ਨੇ ਬਾਲ ਪਰਿਵਾਰ ਨੇ, ਇਹ ਉਹਨਾਂ ਦੀ ਸਾਰਿਆਂ ਦੀ ਪਰਵਰਿਸ਼ ਵੀ ਫਿਰ ਗੁਰੂ ਘਰ ਦੀ ਮਾਇਆ ਨਾਲ ਹੀ ਕਰਦੇ ਨੇ, ਉਹ ਵੀ ਤੁਹਾਡੇ ਘਰੋਂ ਹੀ ਬਖਸ਼ਿਆ। ਵਰਤਿਆ ਜਾਂਦਾ ਹੈ।
ਇਨ ਪਰ ਕਰਤ ਰਹੋ ਨਿਜ ਕਰੁਣਾ।
ਮਹਾਰਾਜ ਇਹਨਾਂ ਤੇ ਹੁਣ ਤਾਂ ਹੀ ਕਰੁਣਾ ਕਰਦੇ ਰਹੇ, ਹੁਣ ਵੀ ਕਰੁਣਾ ਕਰੋ, ਹੁਣ ਵੀ ਇਹਨਾਂ ਤੇ ਆਪਣਾ ਤਰਸੀ ਕਰੋ, ਦਇਆ ਭਰੀ ਦ੍ਰਿਸ਼ਟੀ ਨਾਲ ਇਹਨਾਂ ਵੱਲ ਵੇਖੋ।
ਬਖਸ਼ੋ ਸਦਾ ਰਾਖ ਕਰ ਸ਼ਰਨਾ।
ਮਹਾਰਾਜ ਇਹ ਤੁਹਾਡੀ ਸ਼ਰਨ ਵਿੱਚ ਨੇ, ਇਹਨਾਂ ਨੂੰ ਬਖਸ਼ ਲੋ, ਇਹ ਤੁਹਾਡੀ ਪਨਾਹ ਵਿੱਚ ਨੇ, ਇਹਨਾਂ ਤੇ ਬਖਸ਼ਿਸ਼ ਕਰਕੇ ਇਹਨਾਂ ਨੂੰ ਬਖਸ਼ ਲਵੋ।
ਸਰਬ ਗੁਰਨ ਕੀ ਆਗੇ ਅਕਾਰੀ।
ਮਹਾਰਾਜ ਇਹ ਕਿਹੜਾ ਨਵੇਂ ਮਸੰਦ ਨੇ, ਤੁਹਾਡੇ ਤੋਂ ਪਹਿਲਾਂ ਵੱਡਿਆਂ ਸਤਿਗੁਰਾਂ ਦੇ ਵੀ ਆਗਿਆਕਾਰੀ ਬਣ ਕੇ ਰਹੇ, ਨੌਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਵੀ ਇਹ ਸੇਵਾਵਾਂ ਨਿਭਾਉਂਦੇ ਰਹੇ ਨੇ। ਪੁਰਾਣੇ ਮਸੰਦ ਨੇ ਗੁਰੂ ਘਰ ਦੇ, ਨਵੇਂ ਤਾਂ ਹੈ ਨਹੀਂ, ਕੋਈ ਨਵਾਂ ਹੋਵੇ ਉਹਨੂੰ ਨਹੀਂ ਪਤਾ ਹੁੰਦਾ ਮਰਿਆਦਾ ਦਾ, ਇਹ ਤਾਂ ਪੁਰਾਣੇ ਮਸੰਦ ਨੇ ਗੁਰੂ ਘਰ ਦੇ।
ਕਰਤੇ ਰਹੇ ਸੇਵਕੋ ਭਾਰੀ।
ਇਹ ਭਾਰੀ ਸੇਵਾ ਤੁਹਾਡੇ ਘਰ ਦੀ ਕਰਦੇ ਰਹੇ ਨੇ, ਤੇ ਆਪਣੇ ਖਰਚੇ ਪਰਚੇ ਵੀ ਇਹਨਾਂ ਨੇ ਗੁਰੂ ਘਰੋਂ ਹੀ ਚਲਾਣੇ ਆ, ਕਿੱਥੇ ਜਾਣ। ਇਹ ਗੱਲ ਸਹੀ ਹੈ ਵੀ ਜਿਹਨੇ ਗੁਰੂ ਘਰ ਵਾਸਤੇ ਸੇਵਾਵਾਂ ਨਿਭਾਉਣੀਆਂ ਉਹਨੇ ਆਪਣੇ ਪਰਿਵਾਰ ਦਾ ਨਿਰਵਾਹ ਵੀ ਉੱਥੋਂ ਕਰਨਾ, ਜਿਹਦਾ ਕੰਮ ਜਿਹੜਾ ਕੋਈ ਹੋਰ ਕਿਰਤੀ ਨਹੀਂ ਹੈ। ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਨਾ ਵੀ ਗੁਰੂ ਘਰ ਦੇ ਸਾਰੇ ਖਜ਼ਾਨੇ ਤੇ ਆਪਣਤ ਬਣਾ ਲਵੇ, ਵੀ ਹਜ਼ਾਰਾਂ ਦੇ ਵਿੱਚੋਂ ਕੇਵਲ ਕੁਝ ਕੁ ਰੁਪਈਏ ਲਿਆ ਕੇ ਹਾਜ਼ਰ ਕਰਕੇ ਮੁੜ ਕੇ ਕਹਿ ਦੇਣਾ ਜੀ ਜਿਹੜੇ ਸ਼ਾਹੂਕਾਰ ਸਿੱਖ ਨੇ ਉਹ ਤਾਂ ਮਰ ਗਏ, ਕਰਤੂਤ ਮਾੜੀ ਸੀ। ਮਹਾਰਾਜ ਜੀ ਨੇ, ਭਾਈ ਮਨੀ ਸਿੰਘ ਸਾਹਿਬ ਜੀ ਨੇ ਇਹ ਬਚਨ ਬੜੇ ਪਿਆਰੇ ਕਹੇ। ਉਹ ਕਹਿੰਦੇ ਆ ਪੂਜਾ ਦਾ ਧਾਨ ਜ਼ਹਿਰ ਹੈ, ਤੇ ਫਿਰ ਪੁੱਛਿਆ ਵੀ ਜਿਹੜੇ ਅਸੀਂ ਗੁਰੂ ਘਰ ਸੇਵਾਵਾਂ ਕਰਦੇ ਹਾਂ, ਰਾਗੀ ਢਾਡੀਆਂ ਸੇਵਾਦਾਰ ਹਾਂ, ਪ੍ਰਬੰਧ ਕਰਨ ਵਾਲੇ ਪ੍ਰਬੰਧਕ ਨੇ, ਤੇ ਜਿਹੜੇ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾਉਂਦੇ ਆ, ਜਿਨ੍ਹਾਂ ਦਾ ਕੰਮ ਹੀ ਇਹ ਹੈ, ਹੋਰ ਕੋਈ ਕਿਰਤ ਨਹੀਂ ਹੈ, ਤੇ ਮਹਾਰਾਜ ਉਹ ਪੂਜਾ ਦਾ ਧਾਨ ਲੈਣਗੇ ਤੇ ਫਿਰ ਉਹਨਾਂ ਦਾ ਕਿਵੇਂ ਗੁਜ਼ਾਰਾ ਹੋਵੇਗਾ। ਕਹਿ ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਸੋ ਵੀ ਅਧਿਕ ਲੋਭ ਨਾ ਰੱਖੈ, ਤਨ ਨਿਰਵਾਹ ਮਾਤਰ ਕੋ ਗਹਿ। ਵੀ ਜਿੰਨੇ ਨਾਲ ਪਰਿਵਾਰ ਦਾ ਨਿਰਵਾਹ ਹੁੰਦਾ ਉਹਨਾਂ ਕੁ ਗ੍ਰਹਿਣ ਕਰ ਲਵੇ, ਪਰ ਉਹਦੇ ਤੋਂ ਵੱਧ ਕਾਂਖਾ ਰੱਖਣੀ ਉਹ ਵੀ ਸਹੀ ਨਹੀਂ ਹੈ। ਪਰ ਹੁਣ ਤਾਂ ਪਰਿਵਾਰ ਦੇ ਨਿਰਵਾਹ ਮਾਤਰ ਵਾਸਤੇ ਵੀ ਗੁਰੂ ਘਰ ਦੇ ਵਜ਼ੀਰਾਂ ਰਾਗੀਆਂ ਢਾਡੀਆਂ ਨੂੰ ਉਨੀ ਕੁ ਮਾਇਆ ਨਹੀਂ ਮਿਲਦੀ ਵੀ ਜਿਹਦੇ ਨਾਲ ਉਹ ਪਰਿਵਾਰ ਦਾ ਵੀ ਨਿਰਵਾਹ ਕਰ ਸਕਣ। ਜਿਹੜੇ ਹੈਣ ਉਹ ਹੈਣ, ਜਿਹੜੇ ਨਹੀਂ ਉਹਨਾਂ ਨੂੰ ਫਿਰ ਔਖਾ ਵੀ ਹੈ। ਉਹ ਵੀ ਸੰਗਤ ਨੂੰ, ਗੁਰਸਿੱਖਾਂ ਨੂੰ ਵੇਖਣਾ ਚਾਹੀਦਾ ਕਿ ਅਸੀਂ ਗੁਰੂ ਘਰ ਵਿੱਚ ਇਹ ਗ੍ਰੰਥੀ ਸਿੰਘ ਸੇਵਾਵਾਂ ਨਿਭਾ ਰਹੇ ਹੈ, ਜਾਂ ਰਾਗੀ ਸਿੰਘ ਕਿਸੇ ਮਹੱਲੇ ਦੇ ਕਿਸੇ ਪਿੰਡ ਦੇ ਗੁਰੂ ਘਰ ਵਿੱਚ ਵੀ ਇਹਦੇ ਬੱਚੇ ਨੇ, ਪਰਿਵਾਰ ਹੈ, ਵੀ ਇਹਨੂੰ ਨਿਰਵਾਹ ਵਾਸਤੇ ਕਿੰਨਾ ਧਨ ਚਾਹੀਦਾ। ਪੰਜ ਪੰਜ ਹਜ਼ਾਰ ਰੁਪਈਏ ਤੇ ਗ੍ਰੰਥੀ ਸਿੰਘ ਸੇਵਾਵਾਂ ਨਿਭਾ ਰਹੇ ਨੇ ਗੁਰੂ ਘਰਾਂ 'ਚ, ਕੇਵਲ 5,000 ਰੁਪਈਏ 'ਚ। ਤੇ ਜੇ ਕਿਤੇ 10,000 ਹੈ ਤਾਂ ਉਹ ਵੀ ਕਹਿੰਦੇ ਆ ਜੀ ਬਹੁਤ ਹੈ, ਗੁਰਦੁਆਰੇ ਆਟਾ ਥੋੜਾ ਹੁੰਦਾ, ਡਾਲੀ ਕਰਕੇ ਲੈ ਆਉਂਦਾ, ਮੰਗਤਾ ਬਣਾਇਆ ਪਿਆ ਗ੍ਰੰਥੀ ਨੂੰ, ਡਾਲੀ ਕਰਕੇ ਲੈ ਆਉਂਦਾ, ਕੋਈ ਰੋਟੀ ਦਾ ਖਰਚ ਨਹੀਂ, ਉਹਦੀ ਮਿਹਨਤ ਹੈ ਜਿੰਨੀ ਕਰ ਲੈ। ਅਸੀਂ ਆਪਣੇ ਆਪ ਨੂੰ ਰੱਖ ਕੇ ਵੇਖੀਏ ਵੀ ਸਾਡੇ ਪਰਿਵਾਰ ਦਾ ਖਰਚਾ, ਜੇ ਘਰ ਦੇ ਵਿੱਚ 4 ਜੀ ਨੇ, 30,000 ਰੁਪਈਆ ਅੱਜ ਸਮੇਂ ਦੇ ਮੁਤਾਬਕ ਵੇਖੀਏ, ਘੱਟੋ ਘੱਟ 30,000 ਰੁਪਈਆ ਇੱਕ ਟੱਬਰ ਦਾ ਖਰਚਾ, ਉਹ ਵੀ ਉਹ ਜਿਹਦੇ ਘਰ 'ਚ ਏਸੀ ਨਾ ਲੱਗਾ ਹੋਵੇ ਤੇ ਪੱਖੇ ਦੇ ਵਿੱਚ ਜਾਂ ਕੂਲਰ ਦੇ ਵਿੱਚ ਰਹਿੰਦਾ ਹੋ, 25,000-30,000 ਰੁਪਈਆ। ਤੇ ਵੇਖੀਏ ਕਿਸੇ ਗੁਰੂ ਘਰ ਵਿੱਚ ਕਿਸੇ ਗ੍ਰੰਥੀ ਸਿੰਘ ਦਾ ਕੋਈ 30,000 ਰੁਪਈਆ। ਆਹ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਕਮੇਟੀ ਆ ਜਾਂ ਉੱਥੇ ਤਾਂ ਚਲੋ ਹੋ ਸਕਦਾ ਹੈ, ਪਰ ਆਮ ਜਿਹੜੇ ਪ੍ਰਬੰਧਕ ਨੇ ਗੁਰੂ ਘਰਾਂ ਦੇ ਵਿੱਚ ਜਿੱਥੇ ਮਾਇਆ ਦੀ ਵੀ ਕੋਈ ਕਮੀ ਨਹੀਂ ਹੈ, ਤੇ ਉੱਥੇ ਕੀ ਹਾਲਾਤ ਨੇ, ਇਹ ਸਾਰਾ ਵਿਸ਼ਲੇਸ਼ਣ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਤੋ ਤਨ ਨਿਰਵਾਹ ਮਾਤਰ ਲੈਣ ਦੀ ਆਗਿਆ, ਜਿਹਦੇ ਨਾਲ ਪਰਿਵਾਰ ਦਾ ਚੰਗਾ ਗੁਜ਼ਾਰਾ ਚੱਲ ਸਕੇ, ਉਹਨੂੰ ਕਿਸੇ ਹੋਰ ਅੱਗੇ ਚਾਕ ਹੀ ਨਾ ਹੋਵੇ, ਮੁੜ ਕੇ ਗੋਲਕਾਂ ਦੇ ਵਿੱਚ ਜਾ ਕੇ ਉਂਗਲਾਂ ਮਾਰਦਾ ਫਿਰੇ, ਉਹ ਆਪ ਅਸੀਂ ਮਾਹੌਲ ਬਣਾਇਆ, ਉਹਨਾਂ ਨੂੰ ਆਪ ਉਸ ਰਾਹ ਤੇ ਤੋਰਿਆ। ਸੋ ਖੈਰ ਇਹ ਕਹਿਣ ਲੱਗਾ ਮਹਾਰਾਜ ਜੀ ਵੀ ਇਹ ਮਸੰਦ ਨੇ ਤੁਹਾਡੇ ਨੇ, ਗੁਰੂ ਘਰ ਵਾਸਤੇ ਦਿਨ ਰਾਤ ਉਗਰਾਹੀ ਕਰਦੇ ਨੇ, ਤੇ ਇਹਨਾਂ ਨੇ ਆਪਣੇ ਤਨ ਨਿਰਵਾਹ ਮਾਤਰ ਵਾਸਤੇ ਜਿਹੜਾ ਘਰ ਦਾ ਖਰਚ ਪਰਚਾ ਉਹ ਵੀ ਗੁਰੂ ਘਰੋਂ ਹੀ ਚਲਾਉਣਾ। ਹਾਂਜੀ।
अबरावर के सब अनुसारी।
ते हुण भी महाराज पहला वड्डिया सतगुरां दे अनुसारी रह के इदा करते रहे ने हुणे तुहाडे अनुसार हन।
जो आने सो देहे अगारी।
जो भी लियांदे ने तुहाडे कोल लिया के हाजिर कर देंदे हन।
सुन चेतो ते गुर बिकसाए।
सुन के ना चेतो दियां गल्लां महाराज जी हस पए कलगीधर पातशाह भी गवाही कौन देण आया उन्हां दी हामी भरन वाला। पातशाह जी सुन के हस पए।
कैत पए बच सहज सुभाए।
सहज सुभाए सुते सेधी कलगीधर जी बोले।
सुन भाई चेतो इन बातन।
महाराज जी कहन लगे हे भाई चेतो सुन इना गल्ला नू।
तू मसंद है बड़ो पुरातन।
तू गल्ला सुन इना दियां मसंदां दियां जो ए कर दे भी तू गुरु घर दा बड़ा पुराना वड्डा मसंद है।
ओए मसंद करें बिरमावन।
ए मसंद मैनू भरमाउंदे आ के मैनू गल्लां सुना के ना। पातशाह कहिंदे मैनू भरमाण दा यतन करदे हन।
इस बिद मुक्ति करें बतावन।
पता की कहिंदे आ के मेरे कोले जदों मैं पुछया। पातशाह कहिंदे जदों असां पुछया ते सानू वेखो किवें बच्चियां नू जिवें परचाई दा ना एदां सानू ब्रह्मांड लई प्रचारण लई बोले कहण लगे।
धनी सिख सगरे मर गए।
जिन्ने धनी सिख सी शाहूकार सिख सी उह चलाणे कर गए उह सारे गुजर गए ने।
जो गरीब आव जीवत पए।
जेडे गरीब सिख ने उही हुण जिउंदे आ। कहिंदे जिन्ने धनी सी उह सारे मर गए आ। जेडे धनी सिख सी उन्हां दे बच्चे कोई नहीं अगों वह सिख नहीं गए। उन्हां दे परिवार ने अगों उन्हां धनिया सिखां दे अगों धनी बच्चे धनवान ही रहने वह तां नहीं गरीब हो गए। ये सानू भरमाउंदे है कहिंदे धनी सिख मर गए ने जेडे जिउंदे ने हुण उह गरीब ही हन।
पूरी कार नहीं को देत।
कोई पूरी कार नहीं दिंदा पूरा दसवंध नहीं दिंदा। हुण जिन्ना किसा कोई कमाउंदा उहदे विचों ही देंदे हन।
सब ते अल्प जाए हम लेत।
कहिंदे जे सानू मिलदा ही थोड़ा संगत कोलों गुरसिख जेडे ने उह देंदे ही थोड़ा थोड़ा पैसा हन।
ए दुरबाक न पावे मोई।
आ जेडे दुरबाक इन्हां ने बोले ने भी साडे सिखां नू मारिया इन्हां ने बचना नाल। पातशाह कहिंदे ए नहीं मैनू चंगे लगे। इन्हां ने इन्ना हौसला किवें करता भी जिन्ने शाहूकार गुरु घर दे सिख दे सारे मर गए। ये गल इन्हां कह किवें दित्ती ते कई किहदे सामने आहा आखी किन्हां दे सामने जेडे दीन दुनिया दे मालक स्वामी कलगीधर जी। इन्हां दा हौसला किवें पै गया ये गल कहण दा करण दा।
मम संगत नित नव तन होई।
मेरी संगत नित नवी है चेतो नित वध रही है संगत है। गुरु का पंथ है सुमे वाणी नदी है। बरसाती नदियां बरसातां दे दिनां दे विच भर के वगदियां अगे पिछे सुक जांदियां ने पर जिहड़ियां सुमे वाणियां नदियां हुंदियां भाई रतन सिंह पंगू ने लिखिया पंथ प्रकाश विच खालसा अहै जो सुमे वाणी नदी। सुमे वाणी नदी वह कहिंदे आ भी जिन्ना पानी भर के वगी जांदा बारह महीने तीह दिन उदा ही रहिंदा उहदे च घटदा नहीं है। कहिंदे मेरा खालसा पंथ सुमे वाणी नदी है। ये किवें आखदे है भी गरीब ही रह गए ने शाहूकार मर गए आ सारे। मेरी संगत नित नवी है ते नित नवी हो के वध रही है।
दिन प्रत बो तनाड होए जय हैं।
और मेरे सिख दिन प्रति दिन तनाड भी हो रहे ने शाहूकार भी ने सारे तरह दे ने सिख मेरी संगत विच। पातशाह कहिंदे मेरे सिखां विच हर तरह दे सिख हन।
जिनकी समता कोई न पैहे।
जिन्हां दी बराबरी कोई नहीं कर सकदा मेरे सिख इन्ने उच्चे ते वड्डे हन। मेरे सिख वड्डियां तो वड्डे ने जिन्हां दी समता जिन्हां दी बराबरी कोई नहीं कर सकदा।
हृदय लोभ बोले दुरबैना।
इन्हां मसंदां दे अंदर लालच है ते दुरबचन बोलदे है भैड़े खोटे बोल बोलदे ने।
संगत बिखे धनी अब है ना।
ये कहंदे संगत विच धनी नहीं हन। ਜਿਹੜੇ ਸਿੱਖ ਸੰਗਤ ਹੈ ਉਹਨਾਂ ਵਿੱਚ ਧਨੀ ਸਿੱਖ ਹੀ ਨਹੀਂ ਰਹੇ, ਏਦਾਂ ਦੇ ਦੁਰਬੈਨ ਇਹ ਮਸੰਦ ਬੋਲਦੇ ਨੇ ਜੋ ਸਾਨੂੰ ਚੰਗੇ ਨਹੀਂ ਲੱਗੇ।
ਦਰਬ ਲੋਭ ਨੇ ਮਹਾ ਦਬਾਏ,
ਧਨ ਦੇ ਲਾਲਚ ਨੇ ਇਹਨਾਂ ਨੂੰ ਦਬਾ ਰੱਖਿਆ, ਧਨ ਦੇ ਲਾਲਚ ਨੇ ਇਹਨਾਂ ਦੀ ਮਤ ਤੇ ਪਰਦਾ ਪਾ ਦਿੱਤਾ ਹੈ।
ਕਾਰ ਗੁਰੂ ਕੀ ਥੋਰ ਲਿਆਏ,
ਗੁਰੂ ਘਰ ਦੀ ਕਾਰ ਥੋੜੀ ਲੈ ਕੇ ਆਏ ਨੇ ਚੇਤੋ। ਅਸੀਂ ਕੱਲ ਆਪ ਦੇਗਾ ਮਾਰੀ ਹੈ, ਅੱਜ ਤਾਂ ਹੀ ਨਹੀਂ ਵੇਖਿਆ, ਪਰ ਅਸੀਂ ਆਪ ਵੇਖਿਆ ਨਿਗਾਹ ਮਾਰ ਕੇ, ਬਹੁਤ ਥੋੜੀ ਸੂਖਸ਼ਮ ਜੀ ਕਾਰ ਜਿਹੜੀ ਹੈ ਸੰਗਤ ਕੋਲੋਂ ਇਹ ਲੈ ਕੇ ਆਏ ਨੇ।
ਧਨ ਪੂਜਾ ਕੋ ਬਹੁਰ ਚੁਰਾਇਓ,
ਇਹਨਾਂ ਨੇ ਪੂਜਾ ਦਾ ਧਾਨ ਬਹੁਤ ਚੁਰਾਇਆ, ਪੂਜਾ ਦਾ ਧਾਨ ਉਹ ਇਹਨਾਂ ਨੇ ਬਹੁਤ ਜ਼ਿਆਦਾ ਚੋਰੀ ਕੀਤਾ।
ਮਤ ਹਤ ਹੋਈ ਸੋ ਇਨ ਖਾਇਓ,
ਇਹਨਾਂ ਦੀ ਮਤ ਤੇ ਪਰਦਾ ਪੈ ਗਿਆ, ਉਹ ਕਿਉਂਕਿ ਪੂਜਾ ਦਾ ਧਨ, ਜਿਵੇਂ ਆਮ ਕਹਾਵਤ ਹੈ, ਪੂਜਾ ਦਾ ਧਨ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਨ, ਮਤ ਮਾਰਨ, ਹੱਡ ਗਾਲਣ ਤੇ ਕੰਮ ਕਰਨ ਨਾ ਦੇਣ। ਇਹ ਕਹਾਵਤ ਆਮ ਪੜੀ ਜਾਂਦੀ, ਇਹ ਕਿਹਨਾਂ ਵਾਸਤੇ ਹੈ, ਜਿਹੜੇ ਹੱਕਦਾਰ ਨਹੀਂ ਹਨ ਗੁਰੂ ਘਰ ਦੇ ਧਨ ਦੇ, ਪਰ ਚੋਰੀ ਦੇ ਨਾਲ ਦੋ ਦੂਸਰੇ ਤਰੀਕੇ ਦੇ ਨਾਲ ਉਹ ਧਨ ਘਰ ਵਿੱਚ ਲੈ ਕੇ ਜਾਂਦੇ ਆ, ਉਹਨਾਂ ਦੀ ਮਤ ਤੇ ਪੜਦਾ ਦਾਨ ਵਿਵਰਤੀ ਬਣਾ ਦਿੰਦਾ ਇਹੋ ਜਿਹਾ ਧਨ ਜਿਹੜਾ ਨਾ, ਪੂਜਾ ਦਾ ਧਨ ਜਿਹੜਾ ਦੋ ਨੰਬਰ ਦੇ ਤਰੀਕੇ ਨਾਲ ਠੱਗੀ ਮਾਰ ਕੇ ਜਾਂ ਚੋਰੀ ਕਰਕੇ ਗੁਰੂ ਘਰੋਂ ਲੈ ਕੇ ਜਾਣਾ, ਉਹਦੇ ਉੱਤੇ ਗੁਰੂ ਖਾਲਸਾ ਜੀ ਫਿਰ ਜਿਹੜੀ ਮਤ ਹੈ ਉਹ ਪੜਦਾ ਪੈ ਜਾਂਦਾ, ਮਤ ਤੇ ਅਕਲ ਤੇ ਪੜਦਾ ਪੈ ਜਾਂਦਾ। ਪਾਤਸ਼ਾਹ ਕਹਿੰਦੇ ਇਹਨਾਂ ਦੀ ਮਤ ਤੇ ਪੜਦਾ ਪੈ ਗਿਆ ਪੂਜਾ ਦੇ ਧਨ ਨਾਲ। ਹਾਂਜੀ,
ਇੱਕ ਤੋਂ ਦੋਸ਼ ਚੁਰਾਵਨ ਕੇਰੋ,
ਇੱਕ ਤਾਂ ਇਹਨਾਂ ਨੇ ਚੋਰੀ ਕੀਤਾ, ਉਹ ਦੋਸ਼ ਹੈ ਇਹਨਾਂ ਤੇ। ਗੁਰੂ ਗੁਰ ਘਰ ਗੁਰ ਕੇ ਘਰ ਤੇ ਜੋ ਧਨ ਹਿਰ ਹੈ, ਸਾਰ ਕਿਤਾਬਲੀ ਇੱਕ ਪੁਸਤਕ ਹੈ, ਉਹਦੇ ਚ ਬਕਾਇਦਾ ਇਹ ਲਿਖਿਆ ਵੀ ਜਿਹੜਾ ਆਪਣੇ ਗੁਰੂ ਦੇ ਘਰੋਂ ਧਨ ਦੀ ਚੋਰੀ ਕਰੇ, ਹੱਥ ਤੇਜ ਬਭੂਤ ਦੁਖੀ ਮਰ ਹੈ। ਕਹਿੰਦੇ ਉਹਦੀ ਜਿੰਨੀ ਬਭੂਤੀ ਹੈ, ਉਹਦਾ ਜਿੰਨਾ ਤੇਜ ਹੈ, ਸਭ ਕੁਝ ਨਸ਼ਟ ਹੋ ਜਾਂਦਾ ਤੇ ਅੰਤ ਨੂੰ ਦੁੱਖ ਭੋਗਦਾ ਹੋਇਆ, ਨਰਕ ਭੋਗਦਾ ਹੋਇਆ ਮਰਦਾ ਹੈ ਜਿਹੜਾ ਗੁਰੂ ਘਰ ਦਾ ਧਨ ਚੋਰੀ ਕਰਦਾ। ਉਹਦਾ ਸਭ ਕੁਝ ਨਸ਼ਟ ਹੋ ਜਾਂਦਾ, ਕੁੱਲਾਂ ਹੀ ਵੀ ਗਰਕ ਹੋ ਜਾਂਦੀਆਂ ਜਦੋਂ ਪਰਿਵਾਰ ਨੂੰ ਲਿਆ ਕੇ ਉਹ ਧਨ ਖਵਾਉਣਾ ਚੋਰੀ ਦਾ, ਗੁਰੂ ਘਰ ਦੀ ਚੋਰੀ ਚੋਰੀ ਕਰਕੇ। ਜਿਹੜਾ ਹੱਕ ਹਲਾਲ ਦਾ ਵੇਲੇ ਉਹ ਗੱਲ ਵੱਖਰੀ ਹੈ, ਚੋਰੀ ਕਰਕੇ ਦੋ ਨੰਬਰ ਦੇ ਤਰੀਕੇ ਨਾਲ, ਹੋਰ ਟੇਢਿਆਂ ਤਰੀਕਿਆਂ ਨਾਲ। ਪਾਤਸ਼ਾਹ ਕਹਿੰਦੇ ਕੁਝ ਵੀ ਪੱਲੇ ਨਹੀਂ ਰਹਿੰਦਾ, ਉਹਦੀ ਬਭੂਤੀ ਨਸ਼ਟ ਹੋ ਜਾਂਦੀ ਹੈ ਔਰ ਉਹ ਦੁਖੀ ਹੋ ਕੇ ਮਰਦਾ। ਪਾਤਸ਼ਾਹ ਕਹਿੰਦੇ ਇੱਕ ਤਾਂ ਇਹਨਾਂ ਨੇ ਦੋਸ਼ ਕਮਾਇਆ ਵੀ ਗੁਰੂ ਘਰ ਦਾ ਧਨ ਚੋਰੀ ਕੀਤਾ,
ਦੁਤੀਏ ਕਰੋ ਤ੍ਰਾਸ ਨੇ ਮੇਰੋ,
ਦੂਜਾ ਮੇਰਾ ਡਰ ਨਹੀਂ ਮੰਨਦੇ। ਇਹ ਹੋਰ ਵੱਡਾ ਦੋਸ਼ ਵੀ ਗੁਰੂ ਦਾ ਭੈ ਹੀ ਕੋਈ ਨਹੀਂ, ਗੁਰੂ ਦਾ ਡਰ ਹੀ ਕੋਈ ਨਹੀਂ।
ਪੂਰ ਬਾਰ ਤਾਂ ਕਰੇ ਸੁਣਾਵਨ,
ਤੇ ਫਿਰ ਸਾਡੇ ਕੋਲ ਆ ਕੇ ਤੀਜਾ ਪਾਪ ਇਹ ਕਰਦੇ ਵੀ ਝੂਠ ਬੋਲ ਰਹੇ ਨੇ। ਪਹਿਲਾ ਦੋਸ਼ ਧਨ ਚੋਰੀ ਕੀਤਾ, ਦੂਜਾ ਸਾਡਾ ਭੈ ਨਹੀਂ ਮੰਨਦੇ, ਤੀਜਾ ਫਿਰ ਆ ਕੇ ਸਾਡੇ ਕੋਲ ਝੂਠ ਬੋਲ ਰਹੇ ਨੇ, ਇਹ ਵੀ ਗੁਨਾਹ ਹੈ।
ਯਾ ਤੇ ਲਖੀਅਤ ਇਨਕੇ ਭਾਵਨਾ,
ਇਸ ਕਰਕੇ ਅਸੀਂ ਇਹ ਜਾਣ ਲਿਆ ਵੀ ਇਹਨਾਂ ਦੇ ਅੰਦਰ ਸ਼ਰਧਾ ਕੋਈ ਨਹੀਂ, ਬਸ ਡੰਗ ਟਪਾਊ ਬਿਰਤੀ ਆ ਇਹਨਾਂ ਦੀ।
ਉਨ ਚੇਤੋ ਸਮਝਾਵਨ ਕਰੇ,
ਫਿਰ ਚੇਤੋ ਬੋਲਿਆ ਸਤਿਗੁਰਾਂ ਨੂੰ, ਕਹਿਣ ਲੱਗਾ ਕਹਿੰਦਾ ਜੀ ਮੈਂ ਸਮਝਾਉਣਾ ਤੁਹਾਨੂੰ ਸਾਰੀ ਗੱਲ। ਹਾਂਜੀ,
ਸਭ ਮਸੰਦ ਰਾਵਰ ਅਨੁਸਾਰੇ,
ਕਹਿੰਦਾ ਜੀ ਇਹ ਸਾਰੇ ਮਸੰਦ ਤੁਹਾਡੇ ਅਨੁਸਾਰ ਹਨ।
ਇਨਕੋ ਦਿਓ ਅਬੇ ਵਡਿਆਈ,
ਤੁਸੀਂ ਇਹਨਾਂ ਨੂੰ ਵਡਿਆਈ ਦਿਓ, ਇਹਨਾਂ ਮਸੰਦਾਂ ਦਾ ਸਨਮਾਨ ਕਰੋ, ਇਹਨਾਂ ਨੂੰ ਸਿਰੇ ਪਾਓ ਦਿਓ।
ਜੋ ਸੰਗਤ ਮਾਨੇ ਸਮੁਦਾਈ,
ਤਾਂ ਜੋ ਸਾਰੀ ਸੰਗਤ ਇਹਨਾਂ ਨੂੰ ਮੰਨੇ, ਇਹਨਾਂ ਦਾ ਸਤਿਕਾਰ ਕਰੇ, ਵੱਧ ਚੜਾਵਾ ਇਹਨਾਂ ਨੂੰ ਦੇਵੇ ਤੇ ਤੁਹਾਡੇ ਕੋਲ ਵੱਧ ਲਿਆ ਕੇ ਹਾਜ਼ਰ ਕਰਨਗੇ।
ਬਹੁਰ ਦਰਬ ਕੋ ਲਿਆਈ ਕਨੇਰਾ,
ਮਹਾਰਾਜ ਜੇ ਤੁਸੀਂ ਇਹਨਾਂ ਦੀ ਵਡਿਆਈ ਕਰੋਗੇ ਸੰਗਤ ਵੇਖੇਗੀ ਤੇ ਫਿਰ ਸੰਗਤ ਇਹਨਾਂ ਨੂੰ ਖੁੱਲੇ ਗੱਫੇ ਦੇਵੇਗੀ ਤੇ ਬਹੁਤਾ ਧਾਨੇ ਲੈ ਕੇ ਆਉਣਗੇ।
ਖਰਚ ਸੰਭਾਰੇ ਗੁਰ ਗ੍ਰਹਿ ਕੇਰਾ,
ਗੁਰੂ ਘਰ ਦਾ ਸਾਰਾ ਖਰਚਾ ਮਹਾਰਾਜ ਜੀ ਮਸੰਦੀ ਸੰਭਾਲਦੇ ਹਨ।
ਨਹੀਂ ਅਨਾਦਰ ਤ੍ਰਾਸ ਦਿਖਾਵੋ,
ਮਹਾਰਾਜ ਇਹਨਾਂ ਮਸੰਦਾਂ ਦਾ ਅਨਾਦਰ ਨਾ ਕਰੋ, ਇਹਨਾਂ ਨੂੰ ਡਰਾਵਾ ਨਾ ਦਿਓ।
ਗੁਰ ਦਿਆਲ ਵੈ ਏਵ ਲਖਾਵੋ,
ਗੁਰੂ ਦਿਆਲੂ ਹੁੰਦਾ ਮਹਾਰਾਜ, ਤੁਸੀਂ ਆਪਣੀ ਦਿਆਲਤਾ ਇਹਨਾਂ ਨੂੰ ਵਿਖਾਵੋ।
ਕਯੋ ਗੁਰੂ ਹਮਨੇ ਸਭ ਜਾਨੀ,
ਸੁਣ ਕੇ ਕਲਗੀਧਰ ਜੀ ਬੋਲੇ, ਕਹਿੰਦੇ ਚੇਤੋ ਅਸੀਂ ਇੱਕ ਗੱਲ ਜਾਣ ਲਈ ਹੈ,
ਜਿਮ ਪੱਖੀ ਹੋਵੇ ਗਿਰਾ ਬਖਾਨੀ,
ਜਿਵੇਂ ਤੂੰ ਇਹਨਾਂ ਮਸੰਦਾਂ ਦਾ ਹਮਾਇਤੀ ਬਣ ਕੇ ਤੂੰ ਸਾਨੂੰ ਕਹਿ ਰਿਹਾ ਵੀ ਅਸੀਂ, ਮੈਂ ਸਮਝਾਉਣਾ ਜੀ ਤੁਹਾਨੂੰ, ਤੂੰ ਹੁਣ ਸਾਨੂੰ ਗੁਰੂ ਨੂੰ ਮਸੰਦ ਸਮਝਾਉਣਗੇ। ਖਾਲਸਾ ਜੀ, ਪਾਤਸ਼ਾਹ ਕਹਿੰਦੇ ਇਹ ਗੱਲ ਅਸੀਂ ਹੁਣ ਜਾਣ ਲਈ ਆ ਚੰਗੀ ਤਰ੍ਹਾਂ,
ਦੋਨੋਂ ਦੋਸ਼ ਧੋਏ ਮੈਂ ਭਾਰੀ,
ਜਿਵੇਂ ਜੇ ਉਹ ਮਸੰਦ ਨੇ ਉਹੀ ਦੋਸ਼ ਤੇਰੇ ਵਿੱਚ ਵੀ ਨੇ, ਜਿਹੜੇ ਦੋਸ਼ ਉਹਨਾਂ ਵਿੱਚ ਨੇ ਉਹ ਤੇਰੇ ਵਿੱਚ ਵੀ ਹਨ।
ਤਿੰਨਕੇ ਸਮ ਤੇਰੀ ਮਤ ਮਾਰੀ,
ਤੇਰੀ ਮਤ ਵੀ ਮਾਰੀ ਗਈ ਹੈ। ਹੁਣ ਜਦੋਂ ਮਤ ਮਾਰੀ ਵਾਲੀ ਗੱਲ ਹੈ ਜੀ, ਮੈਂ ਸਮਝਾਉਣਾ ਤੁਹਾਨੂੰ, ਗੁਰੂ ਨੇ ਸਿੱਖ ਨੂੰ ਸਮਝਾਉਣਾ ਕਿ ਸਿੱਖ ਨੇ ਗੁਰੂ ਨੂੰ ਸਮਝਾਉਣਾ, ਕਹਿੰਦੇ ਤੇਰੀ ਵੀ ਮਤ ਮਾਰੀ ਗਈ ਹੈ।
ਕਾਰ ਚੁਰਾਵਨ ਬੋਲਨ ਕੂਰ,
ਗੁਰੂ ਘਰ ਦੀ ਮਾਇਆ ਚੋਰੀ ਕਰਨੀ ਤੇ ਝੂਠ ਬੋਲਣਾ।
ਨਿਰਭੈ ਹੋਏ ਕਰ ਕੈਨ ਹਦੂਰ,
ਨਿਰਭੈ ਹੋ ਕੇ ਸਾਡੇ ਸਾਹਮਣੇ ਬੋਲਣਾ, ਡਰ ਨਾ ਰੱਖਣਾ।
ਸੁਨਤ ਦੁਖਿਓ ਚੇਤਾ ਚਿਤ ਮਾਈ,
ਜਦੋਂ ਚੇਤੋ ਨੇ ਬਚਨ ਸੁਣੇ, ਸੁਣ ਕੇ ਬੜਾ ਦੁਖੀ ਹੋਇਆ ਵੀ ਸਤਿਗੁਰਾਂ ਨੇ ਮੈਨੂੰ ਵੀ ਉਹਨਾਂ ਦੇ ਨਾਲ ਹੀ ਰਲਾ ਤਾ। ਹਾਂਜੀ,
ਸਵਾਮੀ ਮੈਂ ਨਿਸ਼ਚਾ ਉਰ ਨਾਈ,
ਇਹਦੇ ਮਨ ਚ ਸਤਿਗੁਰਾਂ ਪ੍ਰਤੀ ਨਿਸ਼ਚਾ ਥੋੜੀ ਸੀ, ਪੂਜਾ ਦੇ ਧਾਨ ਨੇ ਇਹਨਾਂ ਦੀ ਮਤ ਤੇ ਪਰਦਾ ਪਾਇਆ ਹੋਇਆ ਸੀ।
ਬਾਲ ਬੈਸ ਕੀ ਬੁੱਧ ਨਾ ਧਰੀਏ,
ਬੋਲਿਆ ਸਤਿਗੁਰਾਂ ਨੂੰ, ਕਹਿਣ ਲੱਗਾ ਜੀ ਇਹ ਨਿਆਣਿਆਂ ਵਾਲੀਆਂ ਗੱਲਾਂ ਨਾ ਕਰੋ। ਸਤਿਗੁਰੂ ਜੀ ਨੂੰ ਕਹਿਣ ਲੱਗਾ ਚੇਤੋ, ਕਹਿੰਦਾ ਜੀ ਇਹ ਬਾਲਪੁਣੇ ਵਾਲੀਆਂ ਗੱਲਾਂ ਨਾ ਕਰੋ।
ਹਮ ਸਮ ਕੋ ਇਮ ਨਹੀਂ ਉਚਰੀਏ,
ਮੇਰੇ ਵਰਗਿਆਂ ਨੂੰ ਏਦਾਂ ਦੀ ਗੱਲ ਕਹਿਣੀ ਤੁਹਾਡੇ ਲਈ ਯੋਗ ਨਹੀਂ।
ਸ਼੍ਰੀ ਗੁਰੂ ਰਾਮਦਾਸ ਤੇ ਆਦ,
ਅਸੀਂ ਕੋਈ ਹੁਣ ਦੇ ਮਸੰਦ ਆ, ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਹਾਂ।
ਰਹੇ ਮਸੰਦ ਕਰਤ ਮਿਰਜਾਦ,
ਮਸੰਦ ਇਹ ਰਾਮ ਗੁਰੂ ਰਾਮਦਾਸ ਸਾਹਿਬ ਨੇ ਇਹ ਸਾਰੀ ਮਰਿਆਦਾ ਚਲਾਈ ਹੈ।
ਮਨ ਭਾਵਤ ਲਿਆਵਤ ਅਰ ਖਰਚੇ,
ਮਨ ਭਾਉਂਦਾ ਲਿਆਉਂਦੇ ਨੇ, ਤੁਸੀਂ ਆਪਣਾ ਮਨ ਭਾਉਂਦਾ ਖਰਚਦੇ ਹੋ।
ਸੰਗਤ ਸਗਰੀ ਤਿੰਨ ਕੋ ਅਰਚੇ,
ਇਹਨਾਂ ਮਸੰਦਾਂ ਨੂੰ ਤਾਂ ਸੰਗਤ ਮਾਇਆ ਭੇਟ ਕਰਦੀ ਹੈ, ਮਸੰਦਾਂ ਨੂੰ ਹੀ ਮਾਇਆ ਅਰਚਨਾ ਕਰਦੀ ਹੈ।
ਅਬਲੋ ਨਹੀਂ ਆਪਨੇ ਜਾਣੀ,
ਹਾਲੇ ਤਾਈ ਤੁਸੀਂ ਇਹ ਗੱਲ ਜਾਣੀ ਨਹੀਂ।
ਧਰੇ ਧੀਰ ਸਭ ਲਿਓ ਪਛਾਣੀ,
ਤੁਸੀਂ ਇਸ ਗੱਲ ਨੂੰ ਧੀਰਜ ਧਾਰਨ ਕਰਕੇ ਪਛਾਣੋ ਵੀ ਇਹਨਾਂ ਮਸੰਦਾਂ ਕਰਕੇ ਗੁਰੂ ਘਰ ਦਾ ਖਰਚ ਚੱਲ ਰਿਹਾ ਹੈ।
ਸੁਣ ਸਤਿਗੁਰ ਨੇ ਨਿਸ਼ਚੇ ਕਰੇ,
ਸੁਣ ਕੇ ਕਲਗੀਧਰ ਪਾਤਸ਼ਾਹ ਨੇ ਨਿਸ਼ਚਾ ਕਰ ਲਿਆ ਚੇਤੋ ਦੀ ਅਕਲ ਦਾ।
ਧਨ ਤੇ ਅੰਧ ਮਹਾਮਦ ਪਰੇ,
ਕਿਉਂਕਿ ਚੇਤੋ ਧਨੀ ਵੀ ਸੀ ਵੀ ਧਨ ਦੇ ਹੰਕਾਰ ਕਰਕੇ ਅੰਨਾ ਹੋ ਗਿਆ ਤੇ ਹੰਕਾਰ ਨਾਲ ਭਰਿਆ ਹੋਇਆ।
ਸਰਬ ਗੁਰਨ ਕੇ ਆਗੇ ਇਹੀ,
ਸਾਰੇ ਗੁਰੂ ਸਹਿਬਾਨਾਂ ਦੇ ਅੱਗੇ
ਦਰਬ ਚੁਰਾਵਤ ਸਦਾ ਰਹੇ ਹੀ।
ਇਹ ਮਸੰਦ ਪਹਿਲਾਂ ਵੱਡਿਆਂ ਸਤਿਗੁਰਾਂ ਦੇ ਵੇਲੇ, ਕਿਉਂਕਿ ਸਤਵੇਂ ਪਾਤਸ਼ਾਹ ਤੋਂ ਇਹਨਾਂ ਨੇ ਮਾੜੀ ਬਿਰਤੀ ਸ਼ੁਰੂ ਕੀਤੀ ਸੀ, ਪਹਿਲਾਂ ਠੀਕ ਸੀ ਕੋਈ ਇੱਕਾ ਦੁੱਕਾ ਹੋਵੇਗਾ, ਪਰ ਸਤਵੇਂ ਪਾਤਸ਼ਾਹ ਤੋਂ ਬਾਅਦ ਫਿਰ ਇਹਨਾਂ ਨੇ ਮਾੜੀ ਬਿਰਤੀ ਧਾਰਨ ਕੀਤੀ ਵੀ ਵੱਡਿਆਂ ਸਤਿਗੁਰਾਂ ਦੇ ਵੇਲੇ ਮਹਾਰਾਜ ਜੀ ਸੋਚਦੇ ਆ ਵੀ ਇਹਨਾਂ ਨੇ ਇਹ ਕੰਮ ਕੀਤਾ, ਧਨ ਚੁਰਾਉਂਦੇ ਰਹੇ ਹਨ।
ਮੁਝ ਕੋ ਬਾਲਕ ਬੁੱਧ ਪਛਾਣਤ,
ਸਾਨੂੰ ਇਹ ਜਾਣਦੇ ਆ ਵੀ ਅਸੀਂ ਬਾਲਕ ਬੁੱਧੀ ਵਾਲੇ ਹਾਂ।
ਸਤਿਗੁਰ ਭੇਦ ਨਹੀਂ ਮਨ ਮਾਨ,
ਇਹ ਨਹੀਂ ਜਾਣਦੇ ਵੀ ਸਤਿਗੁਰਾਂ ਦਾ ਭੇਦ ਕੀ ਹੈ।
ਉਚਿਤ ਸਜਾਏ ਮਹਾ ਅਪਰਾਧੀ,
ਪਾਤਸ਼ਾਹ ਨੇ ਨਿਰਣਾ ਕੀਤਾ ਵੀ ਅਪਰਾਧੀ ਨੇ ਤੇ ਸਜ਼ਾ ਦੇ ਉਚਿਤ ਨੇ, ਹੱਕਦਾਰ ਨੇ।
ਸ਼ਰਧਾ ਕੀ ਨਾ ਸਾਧਨਾ ਸਾਧੀ,
ਸ਼ਰਧਾ ਦੀ ਸਾਧਨਾ ਨਹੀਂ ਸਾਧੀ ਇਹਨਾਂ ਨੇ ਆਪਣੇ ਅੰਦਰ।
ਇਮ ਵਿਚਾਰ ਕਰ ਤੂਸ਼ਣ ਤਾਰੀ,
ਇਹ ਵਿਚਾਰ ਕਰਕੇ ਮਹਾਰਾਜ ਜੀ ਇੱਕ ਵਾਰੀ ਚੁੱਪ ਕਰ ਗਏ।
ਅਪਰ ਪ੍ਰਸੰਗਨ ਬਾਤੀ ਉਚਾਰੀ,
ਹੁਣ ਹੋਰ ਕੋਈ ਵਿਸ਼ੇ ਤੇ ਗੱਲ ਛੇੜ ਲਈ।
ਚੈਤ ਬਿਨਾਸ਼ਨ ਮੂਡ ਗੁਮਾਨੀ,
ਪਾਤਸ਼ਾਹ ਇਹਨਾਂ ਮੂਰਖਾਂ ਗੁਮਾਨੀਆਂ ਹੰਕਾਰੀਆਂ ਨੂੰ ਵਿਨਾਸ਼ ਕਰਨਾ ਚਾਹੁੰਦੇ ਹਨ।
ਮਹਾ ਲੋਭ ਤੇ ਜਿਨ ਮਤ ਹਾਨੀ,
ਮਹਾ ਲੋਭ ਕਰਕੇ ਜਿਨ੍ਹਾਂ ਦੀ ਮਤ ਮਾਰੀ ਗਈ ਹੈ, ਪਾਤਸ਼ਾਹ ਜੀ ਹੁਣ ਇਹਨਾਂ ਨੂੰ ਸੋਧਾ ਲਾਣਾ ਚਾਹੁੰਦੇ, ਖਾਲਸੀ ਬੋਲੇ ਚ ਸੋਧਾ ਲਾਣਾ ਕਹਿੰਦੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।